And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵੈਰੀ ਨਾਈਸ। ਮੈਚ ਵੇਖਿਆ ਗੱਲ?
ਮੈਚ ਦੇਖਿਆ ਜੀ। ਗੱਲ
ਕਿਹੜੇ ਦੀ ਗੱਲ ਕਰ ਰਹੇ ਭਲਾ?
ਕਿਹੜੇ? ਹਾਂ, ਦੋਨੋਂ ਹੀ ਦੇਖੇ,
ਦੋਨੋਂ ਹੀ ਦੇਖੇ।
ਪਰ ਪੂਰਾ ਮੈਚ ਤਾਂ
ਸੌਕਰ ਵਾਲਾ ਕਮਾਲ ਦੀ ਗੇਮ ਸੀ ਯਾਰ। ਪਹਿਲ ਰਾਈਟ ਫਰੋਮ ਦਾ ਵੈਰੀ ਫਸਟ ਮਿੰਟ ਦੋਹਾਂ ਟੀਮਾਂ ਦੇ ਵਿੱਚ ਬੜਾ ਫਸਵਾਂ ਮੁਕਾਬਲਾ ਸੀ। ਸਾਊਥ ਅਫਰੀਕਾ ਵਾਲੇ ਵੀ ਪੂਰੀ ਤਿਆਰੀ ਕਰਕੇ ਆਏ ਸੀ, ਪੂਰੇ ਜੋਸ਼ ਨਾਲ ਆਏ ਸੀ। ਪਹਿਲਾ ਸ਼ਾਰਟ ਗੋਲ ਤਾਂ ਉਹਨਾਂ ਨੇ ਮਾਰਿਆ ਸੀ 6ਵੇਂ ਮਿੰਟ 'ਚ।
ਜੀ ਜੀ, ਪਹਿਲੇ ਕੁਛ ਮਿੰਟ ਤਾਂ ਈਵਨ ਕਮੈਂਟੇਟਰਸ ਵੀ ਕਹਿ ਰਹੇ ਸੀ ਕਿ ਸਾਊਥ ਅਫਰੀਕਾ ਹੈਵ ਬੀਨ ਦ ਬੈਟਰ ਟੀਮ।
ਪਰ ਉਸ ਤੋਂ ਬਾਅਦ ਵਾਸੂ ਜੀ ਦੇਖੋ, ਫਸਟ ਜਦੋਂ ਹਾਫ ਖਤਮ ਹੁੰਦਾ ਉਦੋਂ ਸਕੋਰ 0-0 ਹੀ ਰਹਿੰਦਾ। ਸੈਕਿੰਡ ਹਾਫ ਦੇ ਵਿੱਚ ਵੀ, ਫਸਟ ਹਾਫ ਖਤਮ ਹੋਣ ਦਾ ਆਈ ਥਿੰਕ ਵਾਸ ਦਾ ਲਾਸਟ ਮਿੰਟ, 44th ਮਿੰਟ ਸੀ ਜਦੋਂ ਡਬਲ ਚਾਂਸ ਸੀਗਾ ਕੈਨੇਡਾ ਦੇ ਕੋਲ। ਉਦੋਂ ਲੱਗਿਆ
ਜਿਵੇਂ ਲੜਾਈ ਜੀ ਹੋ ਗਈ ਆ ਗੋਲ ਪੋਸਟ ਦੇ ਨੇੜੇ,
ਹੈ ਨਾ?
ਸਾਰੇ ਹੀ ਪਲੇਅਰਸ ਉੱਥੇ ਗੋਲ ਪੋਸਟ ਦੇ ਸਾਹਮਣੇ।
ਵਿਦ ਇਨ ਅ ਮੈਟਰ ਆਫ ਅ ਫਿਊ ਸੈਕਿੰਡਸ ਕੈਨੇਡਾ ਨੇ ਦੋ ਸ਼ਾਟ ਮਾਰੇ ਗੋਲ 'ਤੇ, ਦੋਨੋਂ ਹੀ ਰੁਕ ਗਏ। ਅਤੇ ਉਦੋਂ ਲੱਗਿਆ ਵੀ ਯਾਰ ਬਸ ਇਹ ਜੇ ਇੱਥੇ ਗੋਲ ਹੋ ਜਾਂਦਾ ਇਹ ਸਭ ਤੋਂ ਵਧੀਆ ਮੌਕਾ ਸੀ, ਪਰ ਉੱਦਾਂ ਹੋ ਨਾ ਸਕਿਆ। ਪਰ ਵਾਸੂ ਜੀ, ਇਟ ਵਾਸ ਦਾ 92nd ਮਿੰਟ, ਕਿਉਂਕਿ ਅਫਕੋਰਸ ਜਿਹੜਾ ਸਟੋਪੇਜ ਟਾਈਮ ਦਾ ਜਿਹੜੀ ਐਕਸਟੈਂਸ਼ਨ ਮਿਲਦੀ ਆ ਉਹਦੇ ਵਿੱਚ ਜਿਹੜਾ ਸਟੀਫਨ ਐਸਟੈਕਿਓ ਨੇ ਗੋਲ ਕੀਤਾ। ਵੈਸੇ ਜਦੋਂ ਕੱਲ੍ਹ ਦਾ ਮੈਚ ਸ਼ੁਰੂ ਹੋਇਆ, ਕਿਉਂਕਿ ਕੈਨੇਡਾ ਦੀ ਟੀਮ ਦੇ ਵਾਈਸ ਕੈਪਟਨ ਨੇ, ਸੋ ਹੀ ਵਾਜ਼ ਲੀਡਿੰਗ ਦਾ ਟੀਮ। ਪਰ 75ਵੇਂ ਮਿੰਟ ਦੇ ਵਿੱਚ ਅਲਫੋਨਸੋ ਡੇਵਿਸ ਦਾ ਆਉਣਾ, ਦੈਟ ਵਾਜ਼ ਅ ਟਰਨਿੰਗ ਪੁਆਇੰਟ ਆਫ ਦਾ ਮੈਚ।
ਯਾ, ਉਹ ਇੱਕ ਆ ਕੇ ਨਵੀਂ ਐਨਰਜੀ, ਇੱਕ ਕਹਿ ਲਓ ਵੀ ਜਿਹੜਾ ਇੱਕ ਕਲਾਸ ਦਾ ਡਿਫਰੈਂਸ
ਹੈ ਨਾ।
ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ, ਕਹਿੰਦੇ ਜਦੋਂ ਅਲਫੋਨਸੋ ਡੇਵਿਸ ਫੀਲਡ 'ਤੇ ਸੀਗੇ, ਇਟ ਵਾਜ਼ ਆਲਮੋਸਟ ਲਾਈਕ ਕਿ ਦੇ ਵਰ ਮੈਨੀ ਗ੍ਰੇਟ ਪਲੇਅਰਸ ਔਨ ਦਾ ਫੀਲਡ ਐਂਡ ਅ ਸਟਾਰ। ਅਲਫੋਨਸੋ ਡੇਵਿਸ ਆਪਣੇ ਆਪ ਦੇ ਵਿੱਚ ਜਿਵੇਂ ਇੱਕ ਸਟਾਰ ਨੇ।
ਅਲਫੋਨਸੋ ਡੇਵਿਸ ਦੀ ਜੋ ਸਪੀਡ ਆ, ਸਪੈਸ਼ਲੀ ਜਿਵੇਂ ਉਹ ਡ੍ਰਿਬਲਿੰਗ ਕਰਦੇ ਆ, ਉਹਨਾਂ ਨੇ ਕੀਤਾ ਕਿ ਨਾ ਦਾ ਲੈਫਟ ਸਾਈਡ ਆਫ ਦਾ ਲੈਫਟ ਕੋਰਨਰ ਦੇ ਵਿੱਚ ਜਿਹੜੇ ਮਿਡਫੀਲਡਰ ਸੀਗੇ ਉਹਨਾਂ ਦੇ ਦੋ ਡਿਫੈਂਡਰ ਸੀ, ਉਹ ਖਿੱਚ ਲਏ ਉੱਥੇ, ਉਹਦੇ ਕਰਕੇ ਸੈਂਟਰ ਦੇ ਵਿੱਚ ਸਪੇਸ ਬਣ ਗਈ ਜਿਹਦੇ ਕਰਕੇ ਜਿਹੜਾ ਗੋਲ ਆ ਉਹ ਸਕੋਰ ਹੋ ਸਕਿਆ। ਅਫਕੋਰਸ ਗੋਲ ਵਾਲਾ ਸ਼ਾਟ ਵੀ ਕਮਾਲ ਦਾ ਸੀ, ਪਰ ਅਲਫੋਨਸੋ ਡੇਵਿਸ ਦੀ ਜਿਹੜੀ 75th ਮਿੰਟ ਦੇ ਵਿੱਚ ਉਹਨਾਂ ਦਾ ਮੈਦਾਨ ਦੇ ਉੱਪਰ ਉਤਰਨਾ, ਉਹਨੇ ਵੀ ਇੱਕ ਨਵੀਂ ਰੂਹ ਫੂਕ ਦਿੱਤੀ ਟੀਮ ਦੇ ਵਿੱਚ
100%। ਅਤੇ ਜਿਹੜਾ ਡਿਫਰੈਂਸ ਆ ਬਿਟਵੀਨ ਦ ਕੁਆਲਿਟੀ, ਇਟ ਵਾਜ਼ ਵੈਰੀ ਐਵੀਡੈਂਟ,
ਇਟ ਵਾਜ਼ ਕੁਆਇਟ ਐਵੀਡੈਂਟ।
ਅਤੇ ਹੁਣ ਕੈਨੇਡਾ ਪਹਿਲੀ ਵਾਰ ਨੌਕਆਊਟ ਮੈਚ ਖੇਡਿਆ ਵਰਲਡ ਕੱਪ ਦੇ ਵਿੱਚ, ਅਤੇ ਪਹਿਲੀ ਵਾਰ ਹੀ ਅਸੀਂ ਜਿੱਤੇ ਹਾਂ
ਯਾਰ। ਤੁਸੀਂ ਦੇਖੋ,
ਰਾਊਂਡ ਆਫ 16 ਦੇ ਵਿੱਚ ਟੀਮ ਕੈਨੇਡਾ ਪਹੁੰਚ ਗਈ।
ਯਾ, ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਇਆ ਸੀ ਉਦੋਂ ਅਸੀਂ ਯਾਰ ਇੱਕ ਮੈਚ ਜੇ ਡਰਾ ਵੀ ਹੋ ਗਿਆ ਨਾ ਤਾਂ ਉਹ ਵੀ ਵਧੀਆ ਰਿਜ਼ਲਟ ਹੋਏਗਾ। ਫਿਰ ਸੀਗਾ ਕਿ ਅੱਛਾ ਇੱਕ ਹਲੇ ਜਿਹਾ, ਕਿਉਂਕਿ ਕੋਈ
ਗੋਲ ਹੀ ਸਕੋਰ ਕਰ ਲਈਏ,
ਗੋਲ ਹੀ ਸਕੋਰ ਕਰ ਲਈਏ, ਫਿਰ ਸੀਗਾ ਅੱਛਾ ਅਗਲੀ ਸਟੇਜ ਤੱਕ ਚਲੇ ਜਾਈਏ ਰਾਊਂਡ ਆਫ 30। ਜਦੋਂ ਪਹਿਲਾ ਮੈਚ ਡਰਾ ਕੀਤਾ ਉਹਦੇ, ਫਿਰ ਉਸ ਤੋਂ ਬਾਅਦ ਕਤਰ ਨੂੰ ਹਰਾ ਤਾ, ਫਿਰ ਉਸ ਤੋਂ ਮਗਰੋਂ ਰਾਊਂਡ ਆਫ 32 ਵਾਸਤੇ ਕੁਆਲੀਫਾਈ ਕਰ ਗਏ। ਜਿਹੜੇ ਟੀਚੇ ਲੈ ਕੇ ਕਹਿ ਲਓ ਕਿ ਇਸ ਟੂਰਨਾਮੈਂਟ ਦੇ ਵਿੱਚ ਟੀਮ ਦੀ ਸ਼ੁਰੂਆਤ ਹੋਈ ਸੀ, ਉਹ ਟੀਚੇ ਪੂਰੇ ਹੋ ਗਏ ਨੇ। ਹੁਣ ਤਾਂ ਰਾਊਂਡ ਆਫ 32 ਤੋਂ ਅੱਗੇ ਰਾਊਂਡ ਆਫ 16 ਦੇ ਵਿੱਚ ਵੀ ਪਹੁੰਚਣ ਵਾਲੀ ਕੈਨੇਡਾ ਪਹਿਲੀ ਟੀਮ ਬਣ ਗਈ ਆ। ਪਰ ਅਗਲਾ ਮੁਕਾਬਲਾ ਕਿਹਦੇ ਨਾਲ ਹੋਣਾ ਇਹ ਅੱਜ ਸ਼ਾਮ ਨੂੰ ਡਿਸਾਈਡ ਹੋਏਗਾ। ਵਾਸੂ ਜੀ,
ਦੋਨੋਂ ਹੀ ਟੀਮਾਂ ਵਿਜੇ ਜੀ ਬਹੁਤ ਤਕੜੀਆਂ,
ਕਮਾਲ ਦੀਆਂ।
ਸੋ ਨੈਦਰਲੈਂਡਸ ਤੇ ਮੋਰਾਕੋ, ਨੈਦਰਲੈਂਡਸ ਇਸ ਵੇਲੇ ਨੰਬਰ 7 ਰੈਂਕ ਦਾ ਤੇ ਮੋਰਾਕੋ ਨੰਬਰ 6 ਆ।
ਤੇ ਪਿਛਲੇ ਵਰਲਡ ਕੱਪ ਦੇ ਵਿੱਚ ਕੈਨੇਡਾ ਨੂੰ ਮੋਰਾਕੋ ਨੇ ਹੀ ਨੌਕਆਊਟ ਕੀਤਾ ਸੀ
ਜੀ। ਸੋ ਇਟਸ ਗੋਇੰਗ ਟੂ ਬੀ ਆਈਦਰ ਨੈਦਰਲੈਂਡਸ ਔਰ ਮੋਰਾਕੋ। ਅੱਜ ਸ਼ਾਮ 6 ਵਜੇ ਮੈਚ ਹੈ ਅਤੇ ਉਸ ਤੋਂ ਪਤਾ ਲੱਗੇਗਾ। ਸੋ ਜਿਹੜਾ ਸਾਡਾ ਮੈਚ ਹੁਣ ਅਗਲਾ ਹੈ ਉਹ ਆਸਟਿਨ ਦੇ ਵਿੱਚ ਹੈ, ਸੋ 4 ਜੁਲਾਈ ਨੂੰ, ਸੋ ਇੰਡੀਪੈਂਡੈਂਸ ਡੇ ਆ USA ਦਾ। ਸੋ ਉਧਰੋਂ ਉਧਰਲੇ ਪਾਸੋਂ ਵੀ ਇਹ ਚੀਜ਼ ਰੈਲੇਵੈਂਟ ਹੋਣੀ ਆ ਵੀ ਜਸਟ ਇਮੈਜਿਨ ਕਿ ਆਸਟਿਨ ਟੈਕਸਸ ਦੇ ਵਿੱਚ ਟੀਮ ਕੈਨੇਡਾ ਖੇਡੇ ਨੈਦਰਲੈਂਡਸ ਜਾਂ ਮੋਰਾਕੋ ਦੇ ਨਾਲ 4 ਜੁਲਾਈ ਨੂੰ, ਤੇ ਟੀਮ ਕੈਨੇਡਾ ਜਿੱਤ ਜਾਏ। ਇਸ ਵੇਲੇ ਜੋ ਸਾਡਾ ਟ੍ਰੇਡ ਡਿਸਪਿਊਟ ਚੱਲ ਰਿਹਾ ਅਮਰੀਕਾ ਦੇ ਨਾਲ, ਉਧਰਲੇ ਪਾਸੋਂ ਵੀ ਇਹ ਗੱਲ ਬੜੀ ਰੈਲੇਵੈਂਟ ਹੋਏਗੀ।
ਅੱਛਾ, ਵੈਸੇ ਕੱਲ ਵੀ ਦੇਖੋ, ਕੱਲ ਵਾਲਾ ਮੈਚ ਵੀ LA 'ਚ ਹੀ ਸੀਗਾ ਤੇ LA ਵਾਲਾ ਜਿਹੜਾ ਮੈਚ ਆ ਉੱਥੇ ਮਤਲਬ ਕੈਨੇਡੀਅਨ ਫੈਨਸ ਦੀ ਬਹੁਤ ਵੱਡੀ ਗਿਣਤੀ ਸੀ
ਜੀ ਜੀ।
ਉਹਨਾਂ 'ਚੋਂ ਕਈ ਨੇ ਉਹ ਕਹਿ ਰਹੇ ਅਸੀਂ ਤਾਂ ਜਾ ਰਹੇ ਹਾਂ, 4 ਜੁਲਾਈ ਦੀ ਟਿਕਟਾਂ ਹੁਣ ਅਸੀਂ ਬੁੱਕ ਕਰ ਲਈਆਂ।
ਕਹਿੰਦੇ LA ਦੇ ਸਟੇਡੀਅਮ ਤੱਕ ਜਿਵੇਂ ਆਪਣੇ ਇੱਥੇ ਹੁੰਦਾ ਨਾ BC ਪਲੇਸ ਦੇ ਵਿੱਚ ਜਦੋਂ ਵੀ ਕੋਈ ਮੈਚ ਹੁੰਦਾ ਤੇ ਫੈਨਸ ਜਿਹੜੇ ਨੇ ਦੇ ਵਾਕ ਅਪ ਟੂ ਦ ਸਟੇਡੀਅਮ, ਸਾਰੀ ਸੜਕ ਜਿਵੇਂ ਇੱਕਦਮ ਬਲੌਕ ਹੋ ਜਾਂਦੀ ਆ। ਕਹਿੰਦੇ LA ਦੇ ਵਿੱਚ ਪਹਿਲੀ ਵਾਰ ਕਹਿੰਦੇ ਕੀਤਾ ਉਹ ਕੈਨੇਡੀਅਨਸ ਫੈਨ ਨੇ ਉੱਥੇ ਕੀਤਾ
ਜੀ ਜੀ ਜੀ,
ਤੇ ਕਹਿੰਦੇ ਕਿਸੇ ਨੇ ਮਾਈਂਡ ਵੀ ਨਹੀਂ ਕੀਤਾ। ਸੋ ਇਟ ਵਾਜ਼ ਅ ਨੋਵਲ ਥਿੰਗ ਫਾਰ ਦੈਮ
ਜੀ।
ਉੱਥੇ ਇਹਦਾ ਪਹਿਲਾਂ ਕਹਿੰਦੇ ਇਹਦਾ ਵਾਕ ਅਪ ਟੂ ਦ ਸਟੇਡੀਅਮ ਹੋਈ ਨਹੀਂ,
ਫੈਨਸ ਦਾ ਹਜੂਮ ਨਹੀਂ ਆਦਾ ਇਹਨਾਂ ਦਾ ਤੁਰ ਕੇ।
ਸੋ ਮਾਹੌਲ ਜਿਹੜਾ ਹੈ ਇਸ ਵੇਲੇ ਇਹ ਵੀ ਬੜੀ ਗੱਲ ਹੋ ਰਹੀ ਵਿਜੇ ਜੀ ਕਿ ਆਪਾਂ ਪਹਿਲਾਂ ਬੜਾ ਇੱਥੇ ਕਿੰਤੂ ਪਰੰਤੂ ਹੁੰਦਾ ਰਿਹਾ, ਅਸੀਂ ਉਹਦੇ ਬਾਰੇ ਗੱਲਾਂ ਕਰਦੇ ਰਹੇ ਵੀ ਕੋਸਟ ਆਫ ਹੋਸਟਿੰਗ ਦਾ ਵਰਲਡ ਕੱਪ ਕਿ ਵੀ ਇੱਥੇ 600 ਮਿਲੀਅਨ 700 ਮਿਲੀਅਨ ਕਿੰਨੇ ਪੈਸੇ ਲੱਗ ਜਾਣੇ ਆ, ਇਜ਼ ਇਟ ਇਵਨ ਵਰਥ ਇਟ, ਤੇ ਅਲਟੀਮੇਟ ਕੋਸਟ ਇਸ ਤੋਂ ਜ਼ਿਆਦਾ ਹੋਏਗੀ, ਬਿਲੀਅਨ ਡਾਲਰ ਵੀ ਹੋ ਸਕਦੀ ਆ। ਪਰ ਹੁਣ ਜਿੰਨੇ ਵੀ ਵੈਨਿਊਜ਼ ਨੇ ਵਰਲਡ ਕੱਪ ਦੇ, ਯੂ ਐੱਸ ਏ ਦੇ ਵਿੱਚ, ਮੈਕਸੀਕੋ ਦੇ ਵਿੱਚ, ਕੈਨੇਡਾ ਦੇ ਵਿੱਚ, ਉਹਨਾਂ ਵਿੱਚੋਂ ਸਭ ਤੋਂ ਨੰਬਰ ਇੱਕ ਵੈਨਿਊ ਵੈਂਕੂਵਰ,
ਉਹ ਸਪੋਰਟਸ ਇਲਸਟ੍ਰੇਟਡ ਨੇ ਕਿਹਾ ਸੀ,
ਬਿਲਕੁਲ, ਤੇ ਉਹ ਵੀ ਰਿਹਾ,
ਉਹ ਵੀ ਰਿਹਾ,
ਇਵਨ ਜਿਹੜੇ ਹੁਣ ਮੈਚਿਸ ਹੋ ਰਹੇ ਨੇ, ਜਿਹੜਾ ਮਾਹੌਲ ਬਣ ਰਿਹਾ ਸਟੇਡੀਅਮ ਦੇ ਆਲੇ ਦੁਆਲੇ, ਉਹਦੇ ਵਿੱਚ ਵੈਂਕੂਵਰ ਦਾ ਕੋਈ ਤੋੜ ਨਹੀਂ,
ਈਵਨ ਜਿਹੜੇ ਫੈਨ ਜ਼ੋਨਸ ਵੀ ਨੇ ਵਾਸੂ ਜੀ,
ਹਾਂਜੀ,
ਫੈਨ ਜ਼ੋਨਸ ਦੀ ਵੀ ਜਿਹੜਾ ਜੋ ਇਸ ਵੇਲੇ ਬੰਦੋਬਸਤ ਆ, ਬੜਾ ਕਮਾਲ ਦਾ,
ਬਿਲਕੁਲ, ਖਾਸ ਤੌਰ ਤੇ ਜਿਹੜਾ ਬੀ ਸੀ ਪਲੇਸ ਸਟੇਡੀਅਮ ਜੋ ਉੱਥੇ, ਕਿਉਂਕਿ ਮੇਨ ਗੱਲ ਹੈ ਨਾ, ਡਾਊਨ ਟਾਊਨ ਦੇ ਬਿਲਕੁਲ ਨੇੜੇ ਆ, ਤੇ ਉਸ ਉੱਥੋਂ ਯੂ ਕੈਨ ਵਾਕ ਟੂ ਦਾ ਡਾਊਨ ਟਾਊਨ, ਯੂ ਨੋ, ਟੂ ਐਂਡ ਫਰੋ, ਯੂ ਕੈਨ ਵਾਕ,
ਉੱਥੇ ਨਾਲ ਹੀ ਪਾਣੀ ਆ, ਨਾਲ ਹੀ ਪਹਾੜ ਨਜ਼ਰ ਆਉਂਦੇ, ਸਾਰੀਆਂ ਚੀਜ਼ਾਂ ਨੇ ਨਾ, ਜਿਹੜਾ ਪੂਰਾ ਮਾਹੌਲ ਆ, ਬੜਾ ਕਮਾਲ ਦਾ ਬਣਦਾ,
ਤੇ ਬਾਕੀ ਜਿੰਨੇ ਵੀ ਖਾਸ ਤੌਰ ਤੇ ਯੂ ਐਸ ਵੈਨਿਊਜ਼ ਨੇ, ਜ਼ਿਆਦਾਤਰ ਜਿਹੜੇ ਵੱਡੇ ਸ਼ਹਿਰ ਨੇ, ਉਹਨਾਂ ਦੇ ਸਟੇਡੀਅਮਸ ਡਾਊਨ ਟਾਊਨ ਤੋਂ ਬਹੁਤ ਬਾਹਰ ਨੇ
ਜੀ,
ਤੇ ਉੱਥੇ ਜਾਣ ਵਾਸਤੇ ਤੁਹਾਨੂੰ ਟ੍ਰਾਂਜ਼ਿਟ ਲੈਣੀ ਪੈਂਦੀ ਆ,
ਫਿਰ ਜਦੋਂ ਉੱਥੇ ਮੈਚ ਖਤਮ ਹੋ ਗਿਆ, ਫਿਰ ਤੁਸੀਂ ਇੱਕ ਤਰ੍ਹਾਂ ਹੈਗੇ ਇਨ ਦ ਮਿਡਲ ਆਫ ਨੋਵੇਅਰ,
ਐਗਜ਼ੈਕਟਲੀ,
ਹੁਣ ਕੀ ਕਰੀਏ,
ਸੋ ਇਸ ਕਰਕੇ ਉੱਥੇ ਇੰਨਾ ਮਾਹੌਲ ਨਹੀਂ ਜਿੰਨਾ ਇੱਥੇ ਆਪਣੇ ਡਾਊਨ ਟਾਊਨ ਵੈਨਕੂਵਰ ਵਿੱਚ ਬਣਿਆ
ਜੀ, ਜੀ ਬਿਲਕੁਲ, ਬਾਕੀ ਵਾਸੂ ਜੀ, ਸਟੀਵਨ ਓਸਟਾਕੀਓ ਜਿਨ੍ਹਾਂ ਨੇ ਕੱਲ੍ਹ ਗੋਲ ਸਕੋਰ ਕੀਤਾ, ਯਾਰ ਪਿਛਲੇ ਦੋਵਾਂ ਸਾਲਾਂ ਹੀ ਇੰਡਿਓਰਡ ਡਬਲ ਪਰਸਨਲ ਟ੍ਰੈਜਡੀ, ਹੀ ਲੋਸਟ ਬੋਥ ਹਿਜ਼ ਪੇਰੈਂਟਸ, ਉਹਨਾਂ ਦੇ ਮਦਰ ਦੀ ਡੈਥ ਹੁੰਦੀ ਹੈ 2024 ਦੇ ਵਿੱਚ, ਐਂਡ ਹਿਜ਼ ਫਾਦਰ ਪਾਸਡ ਅਵੇ ਲਾਸਟ ਈਅਰ ਇਨ 2025, ਅਤੇ ਮਤਲਬ ਰੋਲਰ ਕੋਸਟਰ ਇਮੋਸ਼ਨਸ ਦਾ ਇਹੋ ਜਿਹਾ ਰਿਹਾ, ਹੀ ਬਿਕੇਮ ਅ ਫਾਦਰ ਲਾਸਟ ਈਅਰ ਟੂ, ਅਤੇ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਬਾਅਦ ਚੋਂ, ਮਤਲਬ ਹੀ ਬ੍ਰੋਕ ਡਾਊਨ, ਇਮੋਸ਼ਨਲ ਹੋ ਗਏ ਸੀ,
ਉਹਨਾਂ ਨੇ ਟੀਮ ਕੈਨੇਡਾ ਵਾਸਤੇ ਸਕੋਰ ਵੀ ਤਕਰੀਬਨ 2 ਸਾਲ ਬਾਅਦ ਹੀ ਕੀਤਾ
ਜੀ, ਜੀ
ਦੇਖੋ ਕਿਸ ਮੌਕੇ 'ਤੇ ਜਾ ਕੇ,
ਕਿਸ ਮੌਕੇ 'ਤੇ ਕੀਤਾ, ਜਦੋਂ ਕੱਲ੍ਹ ਦਾ ਮੈਚ ਸ਼ੁਰੂ ਹੁੰਦਾ ਉਹ ਬਤੌਰ ਕੈਪਟਨ ਫੀਲਡ 'ਤੇ ਉਤਰੇ ਸੀ, ਪਰ ਜਦੋਂ ਅਲਫਾਂਸੋ ਡੇਵਿਸ 75ਵੇਂ ਮਿੰਟ ਦੇ ਵਿੱਚ ਫੀਲਡ 'ਤੇ ਉਤਰਦੇ ਨੇ, ਉਦੋਂ ਫਿਰ ਉਹਨਾਂ ਨੇ, ਕਿਸ ਦੈਨ ਹੀ ਇਜ਼ ਅਦਰਵਾਈਜ਼ ਦੀ ਵਾਈਸ ਕੈਪਟਨ ਆਫ ਦ ਟੀਮ, ਸੋ ਫਿਰ ਉਹਨਾਂ ਨੇ ਇਹ ਗੋਲ ਸਕੋਰ ਕੀਤਾ, ਸੋ ਬੜੀ ਕਮਾਲ ਦੀ ਜਿਹੜੀ ਜਿੱਤ ਹੈ ਕੱਲ੍ਹ ਕੈਨੇਡਾ ਦੀ ਟੀਮ ਨੇ ਦਰਜ ਕਰ ਲਈ ਆ।
ਅਤੇ ਜਦੋਂ ਮੈਚ ਜਿੱਤ ਗਈ ਟੀਮ ਕੈਨੇਡਾ, ਉਸ ਤੋਂ ਬਾਅਦ ਕੋਚ ਨੇ ਸਾਰਿਆਂ ਨੂੰ ਇਕੱਠੇ ਕਰਕੇ ਕਿਹਾ, ਯੂ ਆਰ ਕੈਨੇਡੀਅਨ ਹੀਰੋਜ਼।
ਯੈਸ, ਅੱਛਾ, ਉਹਦੇ ਵਿੱਚ ਨਾ
ਹੁਣ ਬਾਰ ਬਾਰ ਉਹ ਗੱਲ ਹੋ ਰਹੀ ਹੈ ਕਿ ਕੈਨੇਡੀਅਨ ਹੀਰੋਜ਼ ਜਿਹੜਾ ਸ਼ਬਦ ਇਸਤੇਮਾਲ ਕੀਤਾ ਜਾ ਰਿਹਾ ਟੀਮ ਕੈਨੇਡਾ ਵਾਸਤੇ,
ਅਤੇ ਉਸ ਹਡਲ ਦੇ ਵਿੱਚ ਉਹਨਾਂ ਨੇ ਅਲਫਾਂਸੋ ਡੇਵਿਸ ਨੂੰ ਕਿਹਾ, ਯੂ ਵਾਂਟ ਟੂ ਸੇ ਸਮ, ਬੜੀ ਔਕਵਰਡ ਜਿਹੀ ਮੂਮੈਂਟ ਸੀ, ਅਲਫਾਂਸੋ ਡੇਵਿਸ ਕਹਿੰਦੇ ਨੋ, ਮੈਂ ਕੁਝ ਨਹੀਂ ਕਹਿਣਾ, ਪਰ ਇਹ ਹੈ ਕਿ ਜਿਹੜਾ ਹੁਣ 4 ਤਰੀਕ ਨੂੰ ਮੈਚ ਹੋਣਾ, ਹੋਪਫੁਲੀ, ਕਿਉਂਕਿ ਅਲਫਾਂਸੋ ਡੇਵਿਸ ਦਾ ਫੀਲਡ 'ਤੇ ਆਉਣਾ ਲਾਈਟ ਐਂਡ ਨਾਈਟ ਐਂਡ ਡੇ ਡਿਫਰੈਂਸ ਹੋ ਗਿਆ ਸੀ ਬਸ
ਜੀ, ਬਿਲਕੁਲ,
ਹੈ ਨਾ, ਕਿਉਂਕਿ
ਇੱਕ ਨਵੀਂ ਜਿਵੇਂ ਊਰਜਾ,
ਨਵੀਂ ਊਰਜਾ ਆ ਗਈ
ਸੀ ਫੀਲਡ 'ਤੇ,
ਜਿਹੜੇ ਦੇਖੋ ਡਿਫੈਂਡਰ ਦੂਜੀ ਟੀਮ ਦੇ ਆ, ਜੇ ਉਹੀ ਸੈਂਟਰ ਦੇ ਵਿੱਚ ਹੀ ਹੁੰਦੇ, ਜੇ ਉਹਨਾਂ ਨੂੰ ਇਸ ਤਰ੍ਹਾਂ ਅਲਫਾਂਸੋ ਡੇਵਿਸ ਦੀ ਡ੍ਰਿਬਲਿੰਗ ਨੂੰ, ਉਹਨਾਂ ਦੀ ਸਪੀਡ ਨੂੰ ਟੈਕਲ ਕਰਨ ਲਈ 2 ਬੰਦੇ ਬਿਜ਼ੀ ਹੋ ਗਏ, ਉਹਦੇ ਕਰਕੇ ਜਿਹੜੀ ਸਪੇਸ ਬਣਦੀ ਹੈ ਨਾ, ਸੋ ਇਹ ਜਿਹੜਾ ਇੰਪੈਕਟ ਆ ਇੱਕ ਪਲੇਅਰ ਦਾ, ਕਈ ਵਾਰੀ ਟੀਮ ਸਪੋਰਟ ਦੇ ਵਿੱਚ ਇੱਕ ਪਲੇਅਰ ਦਾ ਕਿੰਨਾ ਇੰਪੈਕਟ ਆ, ਉਹਦਾ ਸਿੱਧੇ ਸਿੱਧੇ ਤੌਰ 'ਤੇ ਕੱਲ੍ਹ ਇਹ ਐਗਜ਼ਾਮਪਲ ਸੀ,
ਬਿਲਕੁਲ,
ਅਤੇ ਦੂਜੇ ਪਾਸੇ ਵਾਸਤੇ ਜੇ ਕ੍ਰਿਕਟ ਦੀ ਗੱਲ ਵੀ ਕਰ ਲਈਏ, ਯਾਰ ਆਇਰਲੈਂਡ ਤੋਂ ਇੰਡੀਆ ਦੀ ਟੀਮ, ਚਲੋ ਪਹਿਲਾ ਮੈਚ 'ਤੇ ਹਾਰੀ, ਕਈ ਵਾਰ ਹੁੰਦਾ ਵੀ ਚਲੋ ਨਵੀਆਂ ਕੰਡੀਸ਼ਨ ਇਕਦਮ ਉਤਰੇ, ਜੈਟ ਲੈਗ
ਪਲੱਸ T20 ਆ,
ਪਲੱਸ T20 ਆ ਹੋ ਜਾਂਦਾ, ਪਰ ਵਾਸੂ ਜੀ ਦੂਜਾ ਮੈਚ ਵੀ ਚਲੋ ਭਾਵੇਂ 1 ਰਨ ਦੇ ਫਰਕ ਤੋਂ ਹਾਰੇ, ਹਾਰੇ ਤਾਂ ਹੈ, ਅਤੇ ਉਹ ਵੀ ਇੱਕ ਵਾਰ ਸਥਿਤੀ ਆ ਬੜੀ ਨਾਜ਼ੁਕ ਹੋ ਗਈ ਸੀ, ਕਿਉਂਕਿ ਜਿਹੜੇ ਓਪਨਰਸ ਨੇ, ਇਹ ਕਹਿ ਲਓ ਕਿ ਜਿਨ੍ਹਾਂ ਨੇ ਟੀਮ ਦਾ ਭਾਰ ਆਪਣੇ ਮੋਢਿਆਂ 'ਤੇ ਚੱਕ ਕੇ ਤੁਰਨਾ, ਉਹ ਤਾਂ ਸਾਰੇ ਸਸਤੇ 'ਚ ਨਿਬੜ ਗਏ ਕੱਲ੍ਹ,
ਦੋਨੋਂ ਹੀ ਓਪਨਰਸ ਪਹਿਲੀ ਬਾਲ 'ਤੇ,
ਪਹਿਲੀ ਬਾਲ 'ਤੇ ਆਊਟ ਹੋਏ, ਅਤੇ ਫਿਰ ਗੱਲਾਂ ਹੁਣ ਇਹ ਚੱਲਦੀਆਂ ਕਿ ਵੈਭਵ ਸੂਰਿਆਵੰਸ਼ੀ ਦਾ 15 ਈਅਰ ਓਲਡ, ਕਿਉਂਕਿ ਉਹ ਇਸ ਟ੍ਰਿਪ 'ਤੇ ਟੂਰ 'ਤੇ ਗਏ ਨੇ ਟੀਮ ਨਾਲ, ਵੀ ਉਹਨਾਂ ਨੂੰ ਖੜਾ ਲੈਣਾ ਚਾਹੀਦਾ ਸੀ, ਵੀ ਇੰਨੀ ਸਟਾਰਸ ਨਾਲ ਭਰੀ ਹੋਈ ਟੀਮ, ਉਹਨਾਂ ਨੂੰ ਹੁਣ ਇੱਕ 15 ਸਾਲ ਦਾ ਬੱਚਾ ਚਾਹੀਦਾ, ਵੀ ਉਹਨਾਂ ਨੂੰ ਲੱਗਦਾ ਵੀ ਯਾਰ ਉਹਦੇ ਸਿਰ 'ਤੇ ਹੀ ਜਿੱਤ ਸਕਦੇ ਹਾਂ,
ਅਤੇ ਹੁਣ ਸੂਰਿਆ ਕੁਮਾਰ ਯਾਦਵ ਵੀ ਯਾਦ ਆ ਰਹੇ,
ਸੂਰਿਆ ਕੁਮਾਰ ਯਾਦਵ ਵੀ ਯਾਦ ਆ ਰਹੇ,
ਉਹਨਾਂ ਨੂੰ ਕਿਉਂ ਕੈਪਟਨਸੀ ਤੋਂ ਹਟਾ ਦਿੱਤਾ,
ਯਾ, ਕਿਉਂਕਿ ਇਹ ਸ਼੍ਰੇਆਸ ਅਈਅਰ ਦੀ ਬਤੌਰ ਕੈਪਟਨ ਇਹ ਪਹਿਲੀ ਸੀਰੀਜ਼ ਸੀ, ਉਹ ਵੀ ਆਇਰਲੈਂਡ ਨਾਲ, ਉਹ ਵੀ 2-0 ਤੋਂ ਹਾਰੇ,
ਸ਼੍ਰੇਆਸ ਅਈਅਰ ਤਾਂ ਚਲੋ ਉਹਨੂੰ ਕੁਝ ਖਾਸ ਨਹੀਂ ਕੋਈ ਕੁਝ ਕਹਿ ਰਿਹਾ, ਗੌਤਮ ਗੰਭੀਰ ਦੇ ਬੜੇ ਮੀਮ ਬਣ ਰਹੇ
ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਕੋਚਿੰਗ ਅਧੀਨ ਐਟ ਹੋਮ ਸੀਰੀਜ਼ ਹਾਰ ਗਏ, ਹੁਣ ਆਇਰਲੈਂਡ ਤੋਂ ਹਾਰ ਗਏ, ਸ਼੍ਰੀਲੰਕਾ ਤੋਂ ਪਹਿਲਾਂ ਹਾਰ ਗਏ ਸੀ, ਕਿੰਨੀਆਂ ਹੀ ਜਿਹੜੀਆਂ ਪੂਰੀ ਦੀ ਪੂਰੀ ਲਿਸਟ ਇੱਕ ਲੰਮੀ ਚੌੜੀ ਬਣੀ ਹੋਈ ਆ, ਸੋ ਹੁਣ ਇੰਗਲੈਂਡ ਜਾਣਾ ਇੰਡੀਅਨ ਟੀਮ ਨੇ ਇਸ ਤੋਂ ਅੱਗੇ, ਸੋ ਉੱਥੇ
ਇੰਗਲੈਂਡ ਦੇ ਨਾਲ ਇਹਦੇ ਆਰ ਦੇ ਵਿਜ਼ਿਟਿੰਗ ਇੰਗਲੈਂਡ,
ਕਿਉਂਕਿ ਆਇਰਲੈਂਡ ਗਏ ਉੱਥੋਂ ਨਾਲ ਹੀ ਚਲੇ ਜਾਣਗੇ,
ਡਸ ਮੇਕ ਸੈਂਸ,
ਹੈ ਨਾ, ਉੱਥੋਂ ਨਾਲ ਹੀ ਚਲੇ ਜਾਣਗੇ ਜੀ, ਬਾਕੀ ਕੁੜੀਆਂ ਦੀ ਟੀਮ ਵੀ ਵਾਸੂ ਜੀ ਕੱਲ੍ਹ T20 ਵਰਲਡ ਕੱਪ 'ਚੋਂ ਬਾਹਰ ਹੋ ਗਈ ਆ, ਆਸਟ੍ਰੇਲੀਆ ਤੋਂ ਉਹ ਵੀ ਹਾਰ ਗਏ ਆ
ਜੀ,
ਪਰ ਦੇਖੋ ਜਿਹੜੇ ਸਾਰੀ ਸਪੋਰਟਸ ਨੂੰ ਫੋਲੋ ਕਰਦੇ ਆ ਉਹਨਾਂ ਵਾਸਤੇ ਐਟਲੀਸਟ ਇਹ ਇੱਕ ਬਹੁਤ ਵੱਡੇ ਰਾਹਤ ਵਾਲੀ ਖਬਰ ਸੀ ਜੋ ਕੈਨੇਡੀਅਨ ਟੀਮ ਦਾ ਕੱਲ੍ਹ ਸੋਕਰ ਦੇ ਵਿੱਚ ਪਰਫੋਰਮੈਂਸ ਰਹੀ ਆ। ਸੋ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ ਸਰੀ, ਕੋਕਿਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਤਜਰਬਾ ਰੱਖਦੇ ਨੇ। ਤੁਸੀਂ ਜੋ ਵੀ ਤੁਹਾਡੀਆਂ ਰਿਕੁਆਇਰਮੈਂਟਸ ਨੇ ਤੁਸੀਂ ਧਨੋਆ ਕੰਸਟਰਕਸ਼ਨ ਵਾਲਿਆਂ ਨੂੰ ਦੱਸੋ, ਇਹ ਉਹਦੇ ਮੁਤਾਬਕ ਤੁਹਾਨੂੰ ਐਨ ਤੁਹਾਡੀ ਤਸੱਲੀ ਮੁਤਾਬਕ ਘਰ ਬਣਾ ਕੇ ਦੇਣਗੇ। ਫੋਰ ਐਗਜ਼ਾਮਪਲ, ਜੇ ਤੁਹਾਨੂੰ ਮੇਨ ਫਲੋਰ 'ਤੇ ਫੁੱਲ ਵਾਸ਼ਰੂਮ ਚਾਹੀਦਾ, ਫੁੱਲ ਬੈਡਰੂਮ ਜਾਂ ਵੱਡੀ ਸਪਾਈਸ ਕਿਚਨ ਚਾਹੀਦੀ ਆ, ਤੁਸੀਂ ਜੋ ਵੀ ਸੋਚਿਆ ਧਨੋਆ ਕੰਸਟਰਕਸ਼ਨ ਤੁਹਾਡੀ ਵਿਜ਼ਨ ਸਮਝਣਗੇ ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਜੀ ਨੂੰ 604-618-1471 ਅਤੇ 604-618-1471 604-618-1471 ਧਨੋਆ ਕੰਸਟਰਕਸ਼ਨ ਵਾਲਿਆਂ ਦਾ ਨੰਬਰ ਹੈ। ਸੋ ਜੇ ਤੁਸੀਂ ਕੋਈ ਵੀ ਕੰਸਟਰਕਸ਼ਨ ਸਰੀ ਕੋਕਟਲਮ ਵਾਈਟ ਰੌਕ ਰਿਚਮੰਡ ਦੇ ਵਿੱਚ ਕਰਨੀ ਆ, ਕਸਟਮ ਘਰ ਜੇ ਬਣਾਉਣਾ ਸਪੈਸ਼ਲੀ, ਤਾਂ ਇਹਨਾਂ ਨੂੰ ਜ਼ਰੂਰ ਯਾਦ ਕਰਿਓ। 1500 ਤੋਂ ਵੀ ਵੱਧ ਘਰਾਂ 'ਤੇ ਵਾਸੂ ਜੀ ਬਤੌਰ ਟ੍ਰੇਡ ਪਰਸਨ ਇਹ ਕੰਮ ਕਰ ਚੁੱਕੇ ਆ। ਅੱਜ ਮੈਚ ਕਿੰਨੇ ਵਜੇ ਭਲਾ ਵਾ ਸੀ ਜਿਹੜਾ ਮੋਰਾਕੋ ਵਾਲਾ?
ਕਿਉਂਕਿ 6 ਵਜੇ ਸ਼ਾਮ,
6 ਵਜੇ ਆਪਣੇ ਟਾਈਮ, 6 ਵਜੇ ਸ਼ਾਮ।
ਹਾਂਜੀ ਹਾਂਜੀ,
ਠੀਕ ਆ। ਅਤੇ ਹੁਣ ਤਾਂ ਇੱਥੇ ਵੈਨਕੂਵਰ 'ਚ ਇੱਕੋ ਮੈਚ ਹੋਰ ਨਾਲ ਰਹਿ ਗਿਆ, 7 ਤਰੀਕ ਨੂੰ ਹੀ ਆ ਬਸ।
ਹਾਂਜੀ, 2 ਜੁਲਾਈ ਵਾਲਾ
ਨਹੀਂ, ਅੱਛਾ 2 ਨੂੰ ਅਤੇ 7 ਨੂੰ, ਫਿਰ 2 ਮੈਚ
ਜੁਲਾਈ ਵਾਲਾ, ਫਿਰ
2 ਜੁਲਾਈ ਨੂੰ ਰਾਊਂਡ ਆਫ 32 ਦਾ ਅਤੇ ਰਾਊਂਡ ਆਫ 16 ਦਾ 7 ਤਰੀਕ ਨੂੰ।
ਹਾਂਜੀ ਹਾਂਜੀ,
ਉਸ ਤੋਂ ਬਾਅਦ ਫਿਰ ਇੱਥੇ ਨਹੀਂ ਮੈਚ ਹੋਣਾ ਕੋਈ, ਫਿਰ ਤਾਂ ਫੈਨ ਜ਼ੋਨ 'ਚ ਹੀ ਰਹਿ ਗਏ ਬਸ।
ਜੀ ਜੀ,
ਅੱਛਾ ਵਾਸੂ ਜੀ, ਸਰੀ 'ਚ ਯਾਰ ਕੱਲ੍ਹ ਗੋਲੀ ਚੱਲਣ ਦੀ ਘਟਨਾ ਵਾਪਰੀ ਹੈਗਾ, ਮਤਲਬ ਇਹ ਸ਼ਨੀਵਾਰ ਐਤਵਾਰ ਦੀ ਰਾਤ, ਜਦੋਂ ਐਤਵਾਰ ਸਵੇਰੇ 12:34 ਹੋਏ ਸੀ, ਅਤੇ 145 ਸਟਰੀਟ 'ਤੇ 75 ਐਵੀਨਿਊ 'ਤੇ ਸਥਿਤ ਇੱਕ ਘਰ ਆ, ਉਹਦੇ ਬਾਹਰ ਇੱਕ ਗੱਡੀ ਖੜ੍ਹੀ ਸੀ, ਉਸ ਗੱਡੀ ਦੇ ਵਿੱਚ ਬੈਠਾ ਇੱਕ ਵਿਅਕਤੀ, ਉਹਨੂੰ ਗੋਲੀਆਂ ਮਾਰੀਆਂ ਗਈਆਂ ਪਰ ਉਹਦੀ ਜਾਨ ਬਚ ਜਾਣੀ ਆ। ਪੁਲਿਸ ਨੇ ਇਹ ਦੱਸਿਆ ਵੀ ਇਹ ਟਾਰਗੇਟਿਡ ਮਾਮਲਾ ਤਾਂ ਸੀ ਪਰ ਐਕਸਟੋਰਸ਼ਨ ਨਾਲ ਸੰਬੰਧਿਤ ਨਹੀਂ ਆ।
ਹਾਂਜੀ, ਅਤੇ ਇਸ ਮਾਮਲੇ ਦੇ ਸੰਬੰਧ ਵਿੱਚ ਦੱਸਿਆ ਗਿਆ ਕਿ ਪ੍ਰੋਜੈਕਟ ਅਸ਼ੋਰੈਂਸ ਦੇ ਜਿਹੜੇ ਆਫਿਸਰਸ ਨੇ ਉਹ ਪੈਟਰੋਲਿੰਗ ਕਰ ਰਹੇ ਸੀ ਇਲਾਕੇ ਦੇ ਵਿੱਚ, ਅਤੇ ਉਹਨਾਂ ਨੇ ਇਸ ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਇੱਕ ਸ਼ੱਕੀ ਵਾਹਨ ਨੂੰ ਆਈਡੈਂਟੀਫਾਈ ਕੀਤਾ ਅਤੇ ਉਹਨੂੰ ਰੋਕਿਆ, ਅਤੇ ਉਹਦੇ ਵਿੱਚ ਵਿਅਕਤੀ ਜਿਹੜਾ ਇੱਕ ਸਵਾਰ ਸੀ, ਇੱਕ ਐਡਲਟ ਮੇਲ, ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਵਿਦਆਊਟ ਐਨੀ ਇੰਸੀਡੈਂਟ, ਅਤੇ ਉਸ ਵਿਅਕਤੀ 'ਤੇ, ਸੋ ਇਹ ਕੱਲ੍ਹ ਸਵੇਰੇ ਪੁਲਿਸ ਨੇ ਇਹ ਬਿਆਨ ਜਾਰੀ ਕੀਤਾ, ਅਤੇ ਕੱਲ੍ਹ ਸਵੇਰ ਤੱਕ ਉਸ ਵਿਅਕਤੀ 'ਤੇ ਚਾਰਜਸ ਨਹੀਂ ਸੀ ਲੱਗੇ ਪਰ ਉਹਨੂੰ ਪੁਲਿਸ ਕਸਟਡੀ ਦੇ ਵਿੱਚ ਹੀ ਰੱਖਿਆ ਗਿਆ ਹੈ। ਅਤੇ ਇਸ ਪੂਰੇ ਮਾਮਲੇ ਦੀ ਜਾਂਚ ਮੇਜਰ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ, ਸਰੀ ਪੁਲਿਸ ਸਰਵਿਸ ਦਾ ਮੇਜਰ ਕ੍ਰਾਈਮ ਯੂਨਿਟ, ਅਤੇ ਉਹਨਾਂ ਨੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਉਹਨਾਂ ਦੱਸਿਆ ਕਿ ਮਾਮਲਾ ਟਾਰਗੇਟਿਡ ਹੈ ਵੀ ਮਿਥ ਕੇ ਗੋਲੀ ਚਲਾਈ ਗਈ ਪਰ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਪ੍ਰਤੀਤ ਨਹੀਂ ਹੁੰਦਾ।
ਪਰ ਤੁਸੀਂ ਇਹ ਦੇਖ ਲਓ ਕਿ ਜਿਹੜੀ ਪੁਲਿਸ ਦੀ ਪ੍ਰੈਜੈਂਸ ਹੈ ਨਾ ਕਿਸੇ ਵੀ ਇਲਾਕੇ ਦੇ ਵਿੱਚ, ਉਹਨਾਂ ਵੱਲੋਂ ਜੋ ਪੈਟਰੋਲਿੰਗ ਕੀਤੀ ਜਾਂਦੀ ਆ, ਇਹ ਦਿਸ ਇਜ਼ ਅ ਪਰਫੈਕਟ ਐਗਜ਼ਾਮਪਲ ਆਫ ਬੂਟਸ ਔਨ ਦਾ ਗਰਾਊਂਡ।
ਬਿਲਕੁਲ,
ਕਿ ਜਦੋਂ ਬੂਟਸ ਔਨ ਦਾ ਗਰਾਊਂਡ ਹੁੰਦੇ ਨੇ ਕੋਈ ਵੀ ਵਾਰਦਾਤ ਹੁੰਦੀ ਆ ਉਹਨੂੰ ਕਿੰਨੀ ਛੇਤੀ ਰਿਸਪੋਂਡ ਕਰਕੇ ਟੈਕਲ ਕੀਤਾ ਜਾ ਸਕਦਾ।
ਬਿਲਕੁਲ,
ਜਿਹੜਾ ਬੰਦਾ ਦੇਖੋ, ਨਹੀਂ ਤਾਂ ਅਕਸਰ ਸਵਾਲ ਕੀ ਉੱਠਦਾ, ਕਿਤੇ ਗੋਲੀ ਚੱਲੀ, ਕਈ ਵਾਰ ਦਿਨ ਦਿਹਾੜੇ ਅਜਿਹਾ ਵਾਕਾ ਹੁੰਦਾ ਕਿ ਜੀ ਬੰਦਾ ਨਿਕਲ ਕਿਵੇਂ ਗਿਆ, ਇੱਦਾਂ ਇਹ ਕਿਵੇਂ ਹੋ ਗਿਆ ਕਿ ਪੁਲਿਸ ਉਹਨੂੰ ਕਾਬੂ ਕਿਉਂ ਨਾ ਕਰ ਸਕੀ, ਸਾਡੇ ਕੈਮਰਾਜ਼ ਕਿਉਂ ਨਹੀਂ ਐਕਟੀਵੇਟ ਹੁੰਦੇ ਜਾਂ ਉਹਨਾਂ ਨੂੰ ਟਰੈਕ ਕਿਉਂ ਨਹੀਂ ਕੀਤਾ ਜਾ ਸਕਦਾ। ਪਰ ਇਨ ਦਿਸ ਕੇਸ ਇਹ ਇੱਕ ਪੁਲਿਸ ਦੀ ਔਨ ਦਾ ਗਰਾਊਂਡ ਪ੍ਰੈਜੈਂਸ ਦੀ ਕਾਮਯਾਬੀ ਦਾ ਇੱਕ ਇਹ ਐਗਜ਼ਾਮਪਲ ਆ ਜਿਹਦੇ ਬਾਰੇ ਗੱਲ ਕਰਨੀ ਜ਼ਰੂਰੀ ਆ।
ਬਿਲਕੁਲ, ਅਤੇ ਪ੍ਰੋਜੈਕਟ ਅਸ਼ੋਰੈਂਸ ਜਿਹੜੀ ਟੀਮ ਆ ਇਹ ਐਕਸਟੋਰਸ਼ਨ ਦੇ ਮਾਮਲਿਆਂ ਦੇ ਰਿਸਪੋਂਸ ਵਿੱਚ ਬਣਾਈ ਗਈ ਸੀ।
ਹਾਂਜੀ,
ਅਤੇ ਉਦੋਂ ਵੀ ਉਸ ਤੋਂ ਬਾਅਦ ਵੀ 1 ਜਾਂ 2 ਮਾਮਲੇ ਘੱਟੋ ਘੱਟ ਇੱਦਾਂ ਦੇ ਰਿਪੋਰਟ ਹੋਏ ਸਨ ਵੀ ਜਿਨ੍ਹਾਂ ਦੇ ਵਿੱਚ ਗੋਲੀ ਚੱਲੀ ਕਿਸੇ, ਉਹ ਐਕਸਟੋਰਸ਼ਨ ਦੇ ਮਾਮਲੇ ਸੀ, ਅਤੇ ਉਸ ਤੋਂ ਬਾਅਦ ਪ੍ਰੋਜੈਕਟ ਅਸ਼ੋਰੈਂਸ ਦੀ ਟੀਮ ਇਲਾਕੇ ਦੇ ਵਿੱਚ ਮੌਜੂਦ ਸੀ ਅਤੇ ਉਹਨਾਂ ਨੇ ਉੱਥੇ ਮੌਕੇ 'ਤੇ ਹੀ ਕੁਝ ਦੇਰ ਬਾਅਦ ਸ਼ੱਕੀ ਵਿਅਕਤੀਆਂ ਨੂੰ ਅਰੈਸਟ ਕਰ ਲਿਆ। ਅਤੇ ਇਹ ਹੁਣ ਭਾਵੇਂ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਨਹੀਂ ਹੈ,
ਜੀ ਜੀ,
ਟਾਰਗੇਟਿਡ ਇੰਸੀਡੈਂਟ ਸੀ, ਇਹਦਾ ਮੋਟਿਵ ਕੀ ਆ ਉਹਦੇ ਬਾਰੇ ਪੁਲਿਸ ਨੇ ਕੋਈ ਦੱਸਿਆ ਨਹੀਂ, ਪਰ ਇਹਦੇ ਵਿੱਚ ਵੀ ਪ੍ਰੋਜੈਕਟ ਅਸ਼ੋਰੈਂਸ ਦੇ ਕਰਕੇ ਗ੍ਰਿਫਤਾਰੀ ਕਰਨ ਦੇ ਵਿੱਚ ਕਾਮਯਾਬ ਮਿਲੀ।
ਉਹੀ ਆ ਨਾ ਬਸ ਜੀ, ਪੁਲਿਸ ਦੀ ਦੇਖੋ, ਪੁਲਿਸ ਵਾਲੀ ਗੱਡੀ ਤੁਹਾਨੂੰ ਵੈਸੀ ਸੜਕ 'ਤੇ ਮਿਲ ਜਾਵੇ ਨਾ, ਸਾਰਿਆਂ ਨੂੰ ਸਪੀਡ ਲਿਮਿਟ ਚੇਤੇ ਆ ਜਾਂਦੀ ਹੈ,
ਗੱਲ ਸਹੀ ਹੈ,
ਹੈ ਨਾ। ਸੋ ਦ ਪ੍ਰੈਜੈਂਸ ਆਫ ਦ ਪੁਲਿਸ, ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਹਦੇ ਨਾਲ ਸਾਨੂੰ ਜੂਝਣਾ ਪੈਂਦਾ ਉਹ ਵੈਸੀ ਸੋਲਵ ਹੋ ਜਾਂਦੀਆਂ।
ਸਹੀ ਗੱਲ,
ਅਤੇ ਜੇ ਕਿਤੇ ਕੋਈ ਇੱਦਾਂ ਦਾ ਕੋਈ ਪੰਗਾ ਹੋਵੇ ਅਤੇ ਨਾਲ ਦੀ ਨਾਲ ਉੱਤੇ ਐਕਸ਼ਨ ਹੋਵੇ, ਇਹ ਫਿਊਚਰ ਦੇ ਵਿੱਚ ਵੀ ਤਾਂ ਡਿਟਰੈਂਟ ਹੈ ਨਾ। ਸੋ ਕਹਾਣੀ ਫਿਰ ਮੁੜ ਉੱਥੇ ਹੀ ਆ ਕੇ ਜੁੜਦੀ ਆ ਕਿ ਇਟਸ ਦ ਬੂਟਸ ਔਨ ਦਾ ਗਰਾਊਂਡ ਦੈਟ ਮੇਕ ਅ ਡਿਫਰੈਂਸ।
ਬਿਲਕੁਲ,
ਪੁਲਿਸ ਦੀ ਇੱਕ ਗੱਡੀ 100 ਹੋਰ ਗੱਡੀਆਂ ਦੀ ਸਪੀਡ ਸੈੱਟ ਕਰਾ ਦਿੰਦੀ ਆ।
ਸਹੀ ਗੱਲ ਹੈ ਜੀ।
ਸੋ ਇਸ ਕਰਕੇ ਜਦੋਂ ਇਹ ਗੱਲ ਮੈਂ ਤਾਂ ਕਰ ਰਹੇ ਹਾਂ, ਹੁਣ ਦੇਖੋ ਆਉਂਦੇ ਹਫ਼ਤਿਆਂ ਮਹੀਨਿਆਂ ਦੇ ਵਿੱਚ ਪੁਲਿਸਿੰਗ ਨੂੰ ਲੈ ਕੇ ਗੱਲ ਬਹੁਤ ਹੋਣੀ ਆ। ਇਸ ਕਰਕੇ ਹੁਣ ਸਵਾਲ ਸਾਰਾ ਦਾ ਸਾਰਾ ਇੱਥੇ ਆਉਣਾ ਚਾਹੀਦਾ ਕਿ ਬੂਟਸ ਔਨ ਦਾ ਗਰਾਊਂਡ ਵਧਣ, ਕਿਉਂਕਿ ਜਿੰਨੀ ਪੁਲਿਸ ਦੀ ਪ੍ਰੈਜੈਂਸ ਹੋਏਗੀ ਓਨਾ ਹੀ ਕ੍ਰਾਈਮ ਨੂੰ ਕੰਟਰੋਲ ਕਰਨਾ ਈਜ਼ੀ ਹੋਏਗਾ।
ਬਿਲਕੁਲ,
ਅਸੂ ਜੀ ਐਂ ਕਰੀਏ, ਨਹੀਂ ਯਾਰ, ਇੱਕ ਵਾਰ ਇਹ ਵੀ ਗੱਲ ਕਰੀਏ, ਜੋ ਕੱਲ੍ਹ ਇੱਕ ਬੋਟ ਸਿੰਕ ਹੋਣ ਦੀ ਖਬਰ ਆਈ ਹੈ, ਇੱਥੇ ਬੋਟ ਇੱਕ ਚਾਰਟਰਡ ਬੋਟ ਸੀਗੀ, ਡੈਲਟਾ ਦੇ ਲਾਗੇ ਜਾਂ ਕਹਿ ਲਓ ਕਿ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਲਾਗੇ ਜਿਹੜਾ ਰੋਬਰਟਸ ਬੈਂਕ ਆ, ਉਹਦੇ ਵਿੱਚ ਇੱਕ ਬੋਟ ਕੈਪਸਾਈਜ਼ ਹੋਈ ਆ, ਅਤੇ ਉਹਦੇ ਵਿੱਚ 10 ਜਣੇ ਸਵਾਰ ਸੀ, ਰੈਸਕਿਊ ਅਜੇ 4 ਜਣੇ ਹੀ ਕੀਤੇ ਜਾ ਸਕੇ ਆ, 6 ਜਣਿਆਂ ਦਾ ਪਤਾ ਨਹੀਂ, ਮਿਸਿੰਗ ਨੇ
6 ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ, ਅਤੇ ਬਹੁਤ ਸਾਰੇ ਜਿਹੜੇ ਈਵਨ ਫੈਰੀਜ਼ ਦੇ ਜਿਹੜੇ ਰਾਊਟ ਨੇ, ਖਾਸ ਤੌਰ 'ਤੇ ਹਲੋ ਫਰੀ,
ਹਾਂਜੀ,
ਉਹਨਾਂ ਦੇ ਵੀ ਰਾਊਟ ਜਿਹੜੇ ਨੇ ਉਹ ਚੇਂਜ ਕੀਤੇ ਗਏ ਨੇ ਉਸ ਇਲਾਕੇ ਦੇ ਵਿੱਚੋਂ, ਅਤੇ ਅੱਜ ਉਹਨਾਂ 6 ਜਿਹੜੇ ਮਿਸਿੰਗ ਲੋਕ ਨੇ ਉਹਨਾਂ ਨੂੰ ਲੱਭਣ ਦੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਜਾਏਗੀ।
ਕਿਉਂਕਿ ਜਿਹੜੀ ਵਾਸੂ ਜੀ ਕਾਰਵਾਈ ਇਹਦੇ ਵਿੱਚ ਅਲੱਗ ਅਲੱਗ ਭਾਵੇਂ ਪੁਲਿਸ ਜਾਂ ਫਿਰ ਕੋਸਟ ਗਾਰਡ, ਕੈਨੇਡੀਅਨ ਕੋਸਟ ਗਾਰਡ, ਬਾਕੀ ਦੇ ਜਿਹੜੇ ਏਜੰਸੀਆਂ ਨੇ, ਉਹਨਾਂ ਹੈਲੀਕਾਪਟਰਸ ਅਤੇ ਹੋਰ ਬੋਟਸ ਵਗੈਰਾ ਡਿਪਲੋਏ ਕੀਤੀਆਂ ਗਈਆਂ, ਈਵਨ ਬੀਸੀ ਫੈਰੀਜ਼ ਦੀਆਂ ਕਈ ਜਿਹੜੀਆਂ ਫੈਰੀਜ਼ ਨੇ ਅਤੇ ਹੈਲੋ ਫੈਰੀਜ਼, ਉਹਨਾਂ ਨੂੰ ਰੀਡਾਇਰੈਕਟ ਕੀਤਾ ਗਿਆ ਕਿ ਤੁਸੀਂ ਵੀ ਨਜ਼ਰ ਰੱਖੋ ਜੇ ਤੁਹਾਨੂੰ ਜਿਹੜੇ 6 ਬੰਦੇ ਮਿਸਿੰਗ ਨੇ ਉਹ ਨਜ਼ਰ ਆਉਂਦੇ ਆ। ਉਹਨਾਂ ਫੈਰੀਜ਼ ਦੇ ਉੱਪਰ ਪੈਸੇਂਜਰ ਵੀ ਸੀਗੇ ਅਤੇ ਉਹਨਾਂ ਫੈਰੀਜ਼ ਦੇ ਉੱਪਰੋਂ ਪੈਸੇਂਜਰ ਵੀ ਇਹ ਚੀਜ਼ ਦੇਖਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਕਿਤੇ ਸਮੁੰਦਰ ਦੇ ਵਿੱਚ ਕਿਤੇ ਕੋਈ ਵਿਅਕਤੀ ਤਾਂ ਨਹੀਂ ਤੈਰਦਾ ਹੋਇਆ ਜਾਂ ਕੋਈ ਨਜ਼ਰ ਆਉਂਦਾ। ਕਿਸੇ ਨੇ ਇਹ ਵੀ ਦੱਸਿਆ ਜਦੋਂ ਪੁਲਿਸ ਨੂੰ ਜਾਂ ਅਥੋਰਿਟੀਜ਼ ਨੂੰ ਇਨਫੋਰਮ ਕੀਤਾ ਨਾ, ਪਾਣੀ ਦੇ ਵਿੱਚ ਕੋਈ ਹੋਰ ਇੱਕ ਬੋਟ ਵੀ ਮੌਜੂਦ ਸੀ, ਉਹਨਾਂ ਨੇ ਨੋਟਿਸ ਕੀਤਾ ਕਿ ਕੁਝ ਲੋਕ ਪਾਣੀ ਦੇ ਵਿੱਚ ਫਲੋਟ ਕਰ ਰਹੇ ਸੀ ਅਤੇ ਉਹਨਾਂ ਨੇ ਲਾਈਫ ਜੈਕਟਸ ਨਹੀਂ ਸੀ ਪਹਿਨੀਆਂ ਹੋਈਆਂ। ਸੋ ਇਹ ਜਿਹੜੀ ਬੋਟ ਜਦੋਂ ਇਹ ਡੁੱਬਦੀ ਹੈ, ਕੱਲ੍ਹ 12:15 ਦੀ ਗੱਲ ਹੈ ਇਹ ਦਿਨੇ, ਇਹ ਹਾਲਾਤ ਕੀ ਸੀਗੇ, ਐਗਜੈਕਟਲੀ ਕੀ ਹੋਇਆ, ਉਹਨਾਂ ਨੇ ਲਾਈਫ ਜੈਕਟਸ ਕਿਉਂ ਨਹੀਂ ਸਨ ਪਹਿਨੀਆਂ ਹੋਈਆਂ ਜਿਹੜੇ 10 ਜਣੇ ਇਹਦੇ ਉੱਪਰ ਸਵਾਰ ਸੀ, ਇਹ ਸਾਰੀਆਂ ਡੀਟੇਲਸ ਅਜੇ ਆਉਣਗੀਆਂ। ਪਰ ਅਜੇ ਸਭ ਤੋਂ ਵੱਡਾ ਕੰਸਰਨ ਤਾਂ ਇਹ ਆ ਜਿਹੜੇ ਉਹ 6 ਜਣੇ ਨੇ ਜਿਹੜੇ ਮਿਸਿੰਗ ਨੇ, ਉਹਨਾਂ ਦਾ ਕੋਈ ਥੋਟ ਕਾਣਾ ਪਤਾ ਲੱਗਦਾ ਕਿ ਨਹੀਂ
ਜੀ।
ਵਾਸੂ ਜੀ, ਪੀਅਰ ਪੋਲੀਐਵ ਨੇ ਵੀਕੈਂਡ 'ਤੇ ਚਿੱਠੀ ਲਿਖੀ ਹੈ ਹਾਊਸ ਆਫ ਕਾਮਨਸ ਦੀ ਜਿਹੜੀ ਐਥਿਕਸ ਕਮੇਟੀ ਹੈ, ਸਟੈਂਡਿੰਗ ਕਮੇਟੀ ਔਨ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਂਡ ਐਥਿਕਸ, ਉਸਦੇ ਚੇਅਰਪਰਸਨ ਨੇ ਕੰਜ਼ਰਵੇਟਿਵ ਪਾਰਟੀ ਦੇ ਹੀ MP ਨੇ ਓਨਟੈਰੀਓ ਤੋਂ ਜੌਨ ਬ੍ਰਸਾਰਡ, ਉਹਨਾਂ ਨੂੰ ਲੈਟਰ ਲਿਖੀ ਆ ਕਿ ਹਾਊਸ ਆਫ ਕਾਮਨਸ ਦੀ ਐਥਿਕਸ ਕਮੇਟੀ ਨੂੰ ਜਿਹੜਾ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ BC ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇੱਕ ਪਲਾਨ ਅਨਾਊਂਸ ਕੀਤਾ ਕਿ ਜਿਹੜੇ BC ਦੇ ਵਿੱਚ ਅਨਸੋਲਡ ਕੋਂਡੋਮੀਨੀਅਮਸ ਨੇ ਉਹ ਸਰਕਾਰ ਵੱਲੋਂ ਖਰੀਦ ਕੇ ਅਫੋਰਡੇਬਲ ਹਾਊਸਿੰਗ ਦੇ ਵਿੱਚ ਤਬਦੀਲ ਕੀਤੇ ਜਾਣਗੇ, ਕਿ ਐਥਿਕਸ ਕਮੇਟੀ ਇਸ ਚੀਜ਼ ਦੀ ਜਾਂਚ ਕਰੇ ਵੀ ਇਹਦੇ ਵਿੱਚ ਕੋਈ ਕੌਨਫਲਿਕਟ ਆਫ ਇੰਟਰਸਟ ਹੈ ਕਿ ਨਹੀਂ, ਕਿਉਂਕਿ ਦੋਸ਼ ਪੀਅਰ ਪੋਲੀਐਵੇ ਲਗਾਉਂਦੇ ਆ ਕਿ ਇਹਦੇ ਨਾਲ ਤਾਂ ਜਿਹੜੀ ਮਾਰਕੀਟ ਦੇ ਵਿੱਚ ਨੈਚੁਰਲੀ ਕਰੈਕਸ਼ਨ ਆਉਣੀ ਆ, ਕਿਉਂਕਿ ਜੇ ਯੂਨਿਟਸ ਵਿਕਣਗੇ ਨਹੀਂ ਤਾਂ ਸਿੱਧਾ ਸਿੱਧਾ ਤਰੀਕਾ ਕੀ ਹੈ ਕਿ ਕੀਮਤ ਘਟਾਓ, ਫਿਰ ਦੇਖੋ ਕਿ ਵਿਕਦੇ ਆ ਕਿ ਨਹੀਂ, ਕਿ ਜਿਹੜੀ ਮਾਰਕੀਟ ਦੇ ਵਿੱਚ ਕਰੈਕਸ਼ਨ ਆਉਣੀ ਸੀ ਉਹ ਤਾਂ ਸਰਕਾਰ ਨੇ ਫਿਰ ਉਹਨੂੰ ਰੋਕ ਦੇਣਾ।
ਸੋ ਇਹਨਾਂ ਨੇ ਜਿਹੜਾ ਕੱਲ੍ਹ ਬਿਆਨ ਜਾਰੀ ਕੀਤਾ ਉਹਦੇ ਵਿੱਚ ਇਹ ਤਾਂ ਵਿਜੇ ਜੀ ਦੋਸ਼ ਇਹ ਲਗਾ ਰਹੇ ਨੇ, ਕਹਿੰਦੇ ਵੀ ਕੈਂਪੇਨ ਦੌਰਾਨ, ਸੋ ਲੀਡਰਸ਼ਿਪ ਕੈਂਪੇਨ ਜਦੋਂ ਮਾਰਕ ਕਾਰਨੀ ਦੀ ਸੀ ਉਦੋਂ ਕਹਿੰਦੇ ਵੈਂਕੂਵਰ ਇਹ ਦੋ ਵਾਰ ਆਏ ਸਨ ਫੰਡ ਰੇਜ਼ਿੰਗ ਕੈਂਪੇਨ ਵਾਸਤੇ, ਫੰਡ ਰੇਜ਼ਿੰਗ ਕਰਨ ਲਈ ਇਹਨਾਂ ਨੇ ਇੱਕ ਬੜਾ ਵੱਡਾ ਕਹਿੰਦੇ ਫੰਡ ਰੇਜ਼ਰ ਕੀਤਾ 2 ਵਾਰ ਟਵਾਈਸ, ਅਤੇ ਉਸ ਤੋਂ ਬਾਅਦ ਕਹਿੰਦੇ ਇਹਨਾਂ ਨੇ ਫਰਵਰੀ ਦੇ ਵਿੱਚ ਵੀ ਇੱਕ ਫੰਡ ਰੇਜ਼ਰ ਕੀਤਾ ਵੈਂਕੂਵਰ ਆ ਕੇ। ਸੋ ਟੋਟਲ ਇਹਨਾਂ ਨੇ 3 ਫੰਡ ਰੇਜ਼ਰਸ ਕੀਤੇ ਨੇ, ਜਿਨ੍ਹਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾਅਵਾ ਕਰ ਰਹੀ ਹੈ ਕਿ ਡਿਵੈਲਪਰਸ ਬਹੁਤ ਸਾਰੇ ਆਏ ਸਨ ਜਿਨ੍ਹਾਂ ਨੇ ਫਰਵਰੀ ਦੇ ਵਿੱਚ, ਇਹਨਾਂ ਨੇ ਸਗੋਂ ਇਹ ਵੀ ਦੱਸਿਆ ਕਹਿੰਦੇ $1,750 ਦੀ ਪਲੇਟ ਸੀਗੀ ਕਹਿੰਦੇ ਉੱਥੇ, ਅਤੇ ਸੋ ਉੱਥੇ ਕਹਿੰਦੇ ਡਿਵੈਲਪਰ ਆਏ ਸੀ, ਅਤੇ ਉਸ ਤੋਂ ਬਾਅਦ ਕਹਿੰਦੇ ਇਹਨਾਂ ਨੇ ਇਸ ਤਰ੍ਹਾਂ ਦੀ ਅਨਾਊਂਸਮੈਂਟ ਕੀਤੀ ਆ ਵੀ ਕਿਤੇ ਕੋਈ ਕੌਨਫਲਿਕਟ ਆਫ ਇੰਟਰਸਟ ਤਾਂ ਨਹੀਂ, ਵੀ ਇਹ ਡਿਵੈਲਪਰਸ ਨੂੰ ਜਿਹੜਾ ਬੇਲ ਆਊਟ ਦੀ ਉਹ ਗੱਲ ਕਰਦੇ ਨੇ ਵੀ ਬੇਲ ਆਊਟ ਦੇਣ ਦੀ ਕੋਸ਼ਿਸ਼ ਹੋ ਰਹੀ ਆ। ਹੁਣ ਇਹਦੇ ਬਾਰੇ ਸਾਨੂੰ ਪਤਾ ਕਿ ਜਦੋਂ ਅਨਾਊਂਸਮੈਂਟ ਪਹਿਲਾਂ ਹੋਈ ਸੀ ਉਦੋਂ ਡੀਟੇਲ ਸਰਕਾਰ ਨੇ ਕੋਈ ਵੀ ਦਿੱਤੀਆਂ ਨਹੀਂ ਸੀ, ਅਤੇ ਉਸ ਤੋਂ ਬਾਅਦ ਕਾਫ਼ੀ ਕਿਆਸਰੀਆਂ ਲੱਗਣ ਲੱਗ ਗਈਆਂ, ਅਤੇ ਨਾਲ ਦੇ ਨਾਲ ਹੀ ਕੰਜ਼ਰਵੇਟਿਵ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਗਏ ਸੀ ਇਟਸ ਅ ਡਿਵੈਲਪਰਸ ਬੇਲ ਆਊਟ। ਉਸ ਤੋਂ ਬਾਅਦ ਫਿਰ ਪ੍ਰੀਮੀਅਰ ਨੇ ਅਤੇ ਫਿਰ ਪ੍ਰਾਈਮ ਮਿਨਿਸਟਰ ਨੇ, ਪਹਿਲਾਂ ਪ੍ਰਾਈਮ ਮਿਨਿਸਟਰ ਨੇ ਫਿਰ ਪ੍ਰੀਮੀਅਰ ਨੇ ਪ੍ਰੈਸ ਕਾਨਫਰੰਸਿਸ ਕਰਕੇ ਥੋੜ੍ਹੀ ਥੋੜ੍ਹੀ ਇਹਦੇ ਬਾਰੇ ਡੀਟੇਲ ਦੱਸੀ
ਵੀ
ਹਾਂ ਇਹ ਰੈਂਟ ਟੂ ਓਨ ਪ੍ਰੋਗਰਾਮ ਹੋਏਗਾ, ਅਤੇ ਇਹਦੇ ਵਿੱਚ 10% ਹੀ ਜਿਹੜਾ ਕੰਟਰੀਬਿਊਸ਼ਨ ਫੈਡਰਲ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਪਾਇਆ ਜਾਵੇਗਾ,
ਦੋਹਾਂ ਸਰਕਾਰਾਂ ਦਾ ਮਿਲਾ ਕੇ $300 million ਬਣਾ,
$1.45 billion ਦਾ ਪ੍ਰੋਗਰਾਮ ਹੋਏਗਾ, ਅਤੇ $150 million ਅਪਰੋਕਸੀਮੇਟਲੀ ਦੋਨੋਂ ਸਰਕਾਰਾਂ ਪਾਉਣਗੀਆਂ। ਸੋ ਨਾਲ ਰੈਂਟ ਟੂ ਓਨ ਪ੍ਰੋਗਰਾਮ ਹੋਏਗਾ, ਅਤੇ ਇਸ ਤਰ੍ਹਾਂ ਥੋੜ੍ਹੀ ਜਿਹੀ ਕਲੈਰਿਟੀ ਦਿੱਤੀ, ਬਾਕੀ ਉਹਨਾਂ ਨੇ ਕਿਹਾ ਡੀਟੇਲਸ ਅਜੇ ਹੋਰ ਆਉਣਗੀਆਂ। ਅਤੇ ਕੰਜ਼ਰਵੇਟਿਵਸ ਨੂੰ ਲੱਗਿਆ ਹੋਏਗਾ ਵੀ ਮਾਮਲਾ ਕਿਤੇ ਤੇ ਠੰਡਾ ਹੀ ਨਾ ਪੈ ਜਾਏ, ਵੀ ਇਹਨੂੰ ਥੋੜ੍ਹਾ ਜਿਹਾ ਚੱਕ ਕੇ ਰੱਖੀਏ, ਅਤੇ ਉਹਨਾਂ ਨੇ ਫਿਰ ਵੀਕੈਂਡ 'ਤੇ ਚਿੱਠੀ ਲਿਖਤੀ ਆ ਹੁਣ, ਅਤੇ ਹਾਊਸ ਆਫ ਕਾਮਨਸ ਦੀ ਐਥਿਕਸ ਕਮੇਟੀ ਨੂੰ ਕਹਿ ਰਹੇ ਨੇ ਵੀ ਫਟਾਫਟ ਇਹਦੀ ਇੱਕ ਮੀਟਿੰਗ ਸਪੈਸ਼ਲ ਬੁਲਾਈ ਜਾਵੇ, ਅਤੇ ਉੱਥੇ ਇਹਦੀ ਜਾਂਚ ਸ਼ੁਰੂ ਕੀਤੀ ਜਾਵੇ।
ਹੁਣ ਐਥਿਕਸ ਕਮੇਟੀ ਦੇ ਚੇਅਰ ਭਾਵੇਂ ਕੰਜ਼ਰਵੇਟਿਵ ਪਾਰਟੀ ਦੇ ਹੀ MP ਨੇ ਜੌਨ ਬ੍ਰਸਾਰਡ, ਸੋ ਇਹ ਪੀਅਰ ਪੋਲੀਐਵ ਦੀ ਹੀ ਪਾਰਟੀ ਦੇ MP ਨੇ, ਪਰ ਜਿਹੜੀ ਵਸਤੂ ਜੀ ਸਾਨੂੰ ਪਤਾ ਕਿ ਹੁਣ ਮਾਰਕ ਕਾਰਨੀ ਅਤੇ ਲਿਬਰਲਸ ਕੋਲ ਮੈਜੋਰਿਟੀ ਹੈ, ਅਤੇ ਮੈਜੋਰਿਟੀ ਮਿਲਣ ਮਗਰੋਂ ਇਹਨਾਂ ਨੇ ਇੱਕ ਤਬਦੀਲੀ ਕਰਤੀ ਸੀ ਕਿ ਜਿਹੜੀਆਂ ਕਮੇਟੀਜ਼ ਵੀ ਹੈਗੀਆਂ ਨੇ ਉਹਨਾਂ ਦੀ ਕੰਪੋਜੀਸ਼ਨ ਚੇਂਜ ਹੋਵੇ, ਕਿਉਂਕਿ ਹੁੰਦਾ ਕੀ ਆ ਜਿਹੜੀਆਂ ਅਫੀਸ਼ੀਅਲ ਪਾਰਟੀਆਂ ਨੇ ਉਹਨਾਂ ਦੀਆਂ ਹਾਊਸ ਆਫ ਕਾਮਨਸ ਵਿੱਚ ਕਿੰਨੀਆਂ ਸੀਟਾਂ ਨੇ ਉਹਦੇ ਆਧਾਰ 'ਤੇ ਹੀ ਸੀਟਾਂ ਕਮੇਟੀਜ਼ ਦੇ ਵਿੱਚ ਹੁੰਦੀਆਂ। ਇਸ ਕਮੇਟੀ ਦੇ ਵਿੱਚ 5 ਲਿਬਰਲ MP ਨੇ, 4 ਹੈਗੇ ਨੇ ਓਪੋਜੀਸ਼ਨ ਦੇ MP ਜਿਹੜੇ ਕਿ ਕਿਸੇ ਵੀ ਮਤੇ ਦੇ ਬਾਰੇ ਵੋਟਿੰਗ ਕਰ ਸਕਦੇ ਆ। ਜਿਹੜਾ ਕੋਈ ਚੇਅਰ ਹੁੰਦਾ ਕਿਸੇ ਵੀ ਕਮੇਟੀ ਦਾ, ਉਹ ਵੋਟ ਉਦੋਂ ਹੀ ਕਰਦਾ ਜੇ ਮਾਮਲਾ ਟਾਈ ਹੋ ਜਾਵੇ, ਉਹ ਟਾਈ ਬ੍ਰੇਕਰ ਵੋਟ ਹੀ ਪਾਉਂਦੇ ਨੇ। ਸੋ ਜੇ ਮਤਾ ਮੰਨ ਲਓ ਜੌਨ ਬ੍ਰਸਾਰਡ ਸੱਚੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਲਿਆ ਕੇ ਇਹਦੇ ਬਾਰੇ ਕੋਈ ਤਫਤੀਸ਼ ਕਰਨੀ ਵੀ ਚਾਹੁੰਦੇ ਨੇ, ਤਾਂ ਜਿਹੜੇ ਲਿਬਰਲ MPs ਹੈਗੇ ਨੇ ਇਸ ਐਥਿਕਸ ਕਮੇਟੀ 'ਤੇ, ਉਹ ਵੋਟ ਪਾ ਕੇ ਉਸ ਮਤੇ ਨੂੰ ਖਾਰਜ ਕਰ ਸਕਦੇ ਆ।
ਬਿਲਕੁਲ, ਪਰ ਜਿਹੜਾ ਮੀਟਿੰਗ ਸੱਦਣ ਦਾ ਜਿਹੜਾ
ਸੱਦੀ ਜਾ ਸਕਦੀ
ਸੱਦੀ ਜਿਹੜੀ ਸੱਦਣ ਦਾ ਜਿਹੜਾ ਕਹਿ ਲਓ ਹੱਕ ਹੈ ਉਹ ਚੇਅਰ ਦੇ ਕੋਲ ਹੁੰਦਾ
ਜੇ।
ਸੋ ਇਹਨਾਂ ਨੇ ਚਿੱਠੀ ਇਹੀ ਲਿਖੀ ਹੈ ਕਿ ਮੀਟਿੰਗ ਸੱਦੀ ਜਾਵੇ ਤਾਂ ਕਿ ਇਹ ਮੁੱਦਾ ਮਰੇ ਨਾ। ਸੋ ਜੇ ਮੀਟਿੰਗ ਸੱਦ ਲਈ ਜਾਏਗੀ ਐਟਲੀਸਟ ਉੱਥੇ ਡਿਬੇਟ ਹੁੰਦੀ ਰਹੇਗੀ,
ਜੇ ਮਤਾ ਆਉਂਦਾ ਕਿ ਇੱਥੇ ਅਪਰੂਵ ਕਰੀਏ, ਜੇ ਲਿਬਰਲ MP ਕਹਿੰਦੇ ਆ ਨਾ ਕਰੋ ਉਹ ਵੀ ਫਿਰ
ਬਿਲਕੁਲ ਅਦਰਵਾਈਜ਼ ਫਿਰ ਜਿਹੜੀ ਮੀਟਿੰਗ ਆ ਜਿਹੜੀ ਹਾਊਸ ਆਫ ਕਾਮਨਸ ਦੀ ਜਿਹੜੀ ਐਥਿਕਸ ਕਮੇਟੀ ਉਹ ਫਿਰ ਸਤੰਬਰ 21 ਉਸ ਤੋਂ ਬਾਅਦ ਫਿਰ ਉਹ ਕਦੇ ਕਿਉਂਕਿ ਹਾਊਸ ਦਾ ਜਿਹੜਾ ਸੈਸ਼ਨ ਆ ਉਹ ਸਤੰਬਰ ਜਾ ਕੇ ਸ਼ੁਰੂ ਹੋਣਾ
ਜੀ ਜੀ
ਸਤੰਬਰ ਤੱਕ ਫਿਰ ਇਹ ਮਾਮਲਾ ਠੰਡਾ ਪੈ ਜਾਣਾ
ਉਦੋਂ ਤੱਕ ਡਿਟੇਲਸ ਵੀ ਆ ਜਾਣਗੀਆਂ ਪ੍ਰੋਗਰਾਮ ਦੀਆਂ
ਐਗਜੈਕਟਲੀ ਫਿਰ ਇਹ ਮੁੱਦਾ ਨਹੀਂ ਰਹੇਗਾ ਤੇ ਉਸ ਤੋਂ ਪਹਿਲਾਂ ਇਹ ਚਾਹੁੰਦੇ ਵੀ ਗਰਮੀਆਂ ਗਰਮੀਆਂ ਦੇ ਵਿੱਚ ਵੀ ਥੋੜ੍ਹੀ ਗਹਿਮਾ ਗਹਿਮੀ ਬਣੀ ਰਹੇ ਅਤੇ ਇਹ ਮੀਟਿੰਗ ਵੀ ਇੱਕ ਮੀਟਿੰਗ ਸੱਦ ਲਈ ਜਾਵੇ ਉੱਥੇ ਡਿਬੇਟ ਵਗੈਰਾ ਹੁੰਦੀ ਰਹੇ ਥੋੜ੍ਹੀਆਂ ਬਹੁਤ ਖ਼ਬਰਾਂ ਵਗੈਰਾ ਨਿਕਲਦੀਆਂ ਰਹਿਣ ਅਤੇ ਇਸ ਸੋ ਕਾਲ ਡਿਵੈਲਪਰ ਬੇਲ ਆਊਟ ਬਾਰੇ ਗੱਲਬਾਤ ਹੁੰਦੀ ਰਹੇ
ਬਾਕੀ ਬਸ ਜੀ ਪ੍ਰੀਮੀਅਰ ਡੇਵਿਡੀ ਵੀ ਗਏ ਨੇ ਚਾਈਨਾ
ਜੀ
ਸੋ ਉੱਧਰੋਂ ਹਜੇ ਕੋਈ ਖ਼ਬਰਾਂ ਖ਼ਬਰਾਂ ਨਹੀਂ ਆ ਐਸਾ ਚਾਉਣੀਆਂ ਸ਼ੁਰੂ ਹੋਈਆਂ ਹਜੇ ਪਹੁੰਚੇ ਹੀ ਹੋਣੇ ਪਰ ਜਿਹੜੀਆਂ ਮੀਟਿੰਗਸ ਵਗੈਰਾ ਹੋਣਗੀਆਂ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਹਾਂ ਉੱਥੋਂ ਕੀ ਨਿਕਲਦਾ ਪਰ ਪ੍ਰਮੋਟ ਉਹਨਾਂ ਨੇ ਮੇਨ ਐਲਐਨਜੀ ਵਗੈਰਾ ਹੀ ਕਰਨੀ ਉੱਥੇ
ਹਾਂਜੀ ਅਤੇ ਨਾਲ ਜਿਹੜੀਆਂ ਕੋਈ ਉਹਨਾਂ ਨੇ ਕਿਹਾ ਸੀ ਵੀ ਆਟੋਮੋਟਿਵ ਜਿਹੜੀਆਂ ਕੰਪਨੀਆਂ ਨੇ ਉਹਨਾਂ ਨਾਲ ਵੀ ਉਹ ਮੀਟਿੰਗਸ ਵਗੈਰਾ ਕਰਨਗੇ ਅਤੇ ਪਰ ਉਹਦੇ 'ਚ ਵਿਜੇ ਜੀ ਮੇਨ ਗੱਲ ਕਈ ਲੋਕ ਇਹ ਵੀ ਕਹਿ ਰਹੇ ਨੇ ਵੀ ਪ੍ਰੀਮੀਅਰ ਜਿਹੜੀ ਆਈਟਨਰੀ ਹੈ ਵੀ ਉਹ ਬਹੁਤ ਹੀ ਕਹਿੰਦੇ ਉਹਦੀ ਡਿਟੇਲ ਕਹਿੰਦੇ ਜਨਤਕ ਨਹੀਂ ਕੀਤੀ ਜਾ ਰਹੀ ਪਬਲਿਕਲੀ ਸੋ ਵੀ ਥੋੜ੍ਹਾ ਜਿਹਾ ਸਸਪੈਂਸ ਜਿਹਾ ਰੱਖਿਆ ਜਾ ਰਿਹਾ ਪਲੱਸ ਪ੍ਰੀਮੀਅਰ ਨੇ ਇਹ ਵੀ ਕਿਹਾ ਸੀ ਵੀ ਇੱਕ ਦਿਨ ਕੱਟ ਸ਼ਾਰਟ ਕਰਨਗੇ ਆਪਣੀ ਪੂਰੀ ਇਸ ਜਰਨੀ ਨੂੰ ਅਤੇ ਉਹ ਜਲਦੀ ਵਾਪਸ ਆ ਜਾਣਗੇ ਕਿਉਂਕਿ ਇਸ ਹਫ਼ਤੇ ਜਿਹੜਾ ਉਹ MOU ਹੈ ਬਿਟਵੀਨ ਦਾ ਫੈਡਰਲ ਗਵਰਨਮੈਂਟ ਐਂਡ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਉਹ ਵੀ ਅਨਾਊਂਸ ਕੀਤੇ ਜਾਣ ਦੇ ਆਸਾਰ ਹੈਗੇ ਨੇ
ਜੀ ਬਸ ਵੀ ਵਟਸਐਪ 'ਤੇ ਨਾ ਇੱਕ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ ਰਮਨ ਜੀ ਦੱਸ ਰਹੇ ਨੇ ਕਹਿੰਦੇ ਵੀ ਵੈਨ ਵੀ ਮੂਵਡ ਫਰੋਮ USA ਟੂ ਕੈਨੇਡਾ ਇਨ 2017 ਵੀ ਵਰ ਟੋਲਡ ਟੂ ਬੀ ਵੈਰੀ ਕੇਅਰਫੁਲ ਵਿਦ ਟ੍ਰੈਫਿਕ ਐਸ ਪੁਲਿਸ ਪੇ ਮੋਰ ਅਟੈਨਸ਼ਨ ਟੂ ਟ੍ਰੈਫਿਕ ਵਾਇਲੇਸ਼ਨਸ ਬਿਕੋਜ਼ ਦੇਰ ਆਰ ਨਾਟ ਮੈਨੀ ਅਦਰ ਕ੍ਰਾਈਮਸ ਕਹਿੰਦੇ ਫਰੋਮ ਦੈਟ ਪੁਆਇੰਟ ਟੂ ਦਿਸ ਪੁਆਇੰਟ ਆਫ ਕ੍ਰਾਈਮਸ ਨੈਵਰ ਥੋਟ ਅਬਾਊਟ ਦਿਸ ਵੀ 2017 ਤੋਂ ਲੈ ਕੇ ਹੁਣ ਤੱਕ ਤਬਦੀਲੀ ਕਿੰਨੀ ਆ ਗਈ
ਅਸੀਂ ਤਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਅਮਰੀਕਾ ਤੋਂ ਕਦੇ ਕੋਈ ਰਿਸ਼ਤੇਦਾਰ ਯਾਰ ਦੋਸਤ ਜਦੋਂ ਇੱਥੇ ਆਉਂਦੇ ਨੇ
ਹਾਂ
ਉਹ ਆ ਕੇ ਪੁੱਛਦੇ ਆ ਤੁਹਾਡੀ ਸਪੀਡ ਲਿਮਿਟ ਦੀ ਹੈ ਕੀ ਰੂਲ ਕੀ ਹੈ
ਬਸ ਜੀ
ਕਹਿੰਦੇ ਇੱਥੇ ਲਿਖਿਆ 60 ਹੁੰਦਾ ਲੋਕ 90 ਦੇ ਚਲਾ ਰਹੇ ਹੁੰਦੇ ਆ ਅਤੇ ਕਹਿੰਦੇ ਕੋਈ ਰੋਕਦਾ ਨਹੀਂ ਕੋਈ ਰੋਕ ਟੋਕ ਨਹੀਂ
ਅਮਰੀਕਾ ਛੱਡੋ ਐਲਬਰਟਾ ਤੋਂ ਕੋਈ ਆ ਜਾਵੇ ਓਨਟੈਰੀਓ ਤੋਂ ਕੋਈ ਆਵੇ
ਉਹ ਵੀ ਹੈਰਾਨ ਹੋਏ
ਉਹ ਵੀ ਹੈਰਾਨ ਹੁੰਦੇ ਆ
ਮੇਰਾ ਇੱਕ ਫਰੈਂਡ ਆਇਆ ਸੀ ਫਿਲਡੈਲਫੀਆ ਤੋਂ ਤੇ ਉਹ ਇੱਥੇ ਆ ਕੇ ਕਿਤੇ C2 Sky ਚਲੇ ਗਏ ਹਾਈਵੇ ਤੇ ਉਹ ਵਾਪਸ ਆਇਆ ਹੀ ਵਾਸ ਸਕੈਂਡਲਾਈਜ਼ ਉਹ ਕਹਿੰਦਾ ਯਾਰ ਵੀ ਇੱਥੇ ਕੋਈ ਰੂਲ ਹੈ ਕੋਈ ਸਪੀਡ ਲਿਮਿਟ ਦਾ ਵੀ ਕੀ ਕਿੰਨਾ ਕੁ ਲੀਵੇ ਹੈ ਮੈਂ ਕਿਹਾ 10% ਦਾ ਲੀਵੇ ਤਾਂ ਸੁਣਿਆ ਵੀ ਛੇਤੀ ਪੁਲਿਸ ਵਾਲਾ ਕੋਈ ਨਹੀਂ ਕੁਝ ਕਹਿੰਦਾ ਵੀ 10% ਦਾ ਉੱਪਰ ਥੱਲੇ ਹੋਵੇ ਕਹਿੰਦਾ ਯਾਰ 10% ਉਹ ਕਹਿੰਦਾ ਵੀ ਉੱਥੇ
ਜੇ ਸਪੀਡ
ਹਾਂ ਡਬਲ ਡਬਲ ਕਹਿੰਦੇ ਡੇਢੀ ਡੇਢੀ ਸਪੀਡ ਤੇ ਚਲਾ ਰਹੇ ਲੋਕ ਕਹਿੰਦੇ ਕੋਈ ਕੁਝ ਕਹਿ ਨਹੀਂ
ਤੇ ਜਿਹੜਾ ਸਪੀਡ ਲਿਮਿਟ ਫਾਲੋ ਕਰਦਾ ਉਹ ਭਾਵੇਂ ਸੱਜੀ ਲੇਨ 'ਚ ਹੀ ਕਿਉਂ ਨਾ ਹੋਵੇ ਉਹਨੂੰ ਇਹੋ ਜਿਹੀ ਕਈ ਵਾਰੀ ਕੈਰੀ ਨਿਗਾਹ ਨਾਲ ਦੇਖ ਕੇ ਨਿਕਲਦੇ ਨਾ ਪਤਾ ਨਹੀਂ ਉਹਨੇ ਕਿੰਨੀ ਵੱਡੀ ਕੋਈ ਗਲਤੀ ਕੀਤੀ ਆ ਤੇ ਬਾਹਰੋਂ ਆਇਆ ਬੰਦਾ ਉਹ ਇਸ ਚੀਜ਼ ਨੂੰ ਦੇਖ ਕੇ ਹੋਰ ਹੈਰਾਨ ਹੁੰਦਾ ਵੀ ਯਾਰ ਸਪੀਡ ਲਿਮਿਟ ਇੰਨੀ ਤਾਂ ਪੋਸਟਡ ਆ ਮੈਂ ਤਾਂ ਉਹਦੇ ਮੁਤਾਬਕ ਹੀ ਚੱਲ ਰਿਹਾ ਤੇ ਇਹ ਮੈਨੂੰ ਇੱਦਾਂ ਘੂਰ ਜੇ ਕਿ ਕਿਉਂ ਨਿਕਲਦੇ ਆ ਜਾਂ ਪਿੱਛੇ ਵਾਲਾ ਇੰਨਾ ਟੇਲ ਗੇਟਿੰਗ ਕਿਉਂ ਕਰ ਰਿਹਾ ਵੀ ਉਹ ਥੋੜ੍ਹਾ ਡਿਸਟੈਂਸ ਕਿਉਂ ਨਹੀਂ ਰੱਖ ਰਿਹਾ ਆਦਤਾਂ ਬਹੁਤ ਵਿਗੜੀਆਂ ਇੱਥੇ ਸਪੀਡ ਨੂੰ ਲੈ ਕੇ
ਜੀ
ਸੋ ਯਾ ਬਸ ਵੀ ਦੱਸ ਦਈਏ ਕਿ ਸੂਚਨਾ ਦਿੱਤੀ ਜਾ ਰਹੀ ਹੈ ਰੋਇਲ ਕਿਚਨ ਕੇਟਰਿੰਗ ਵਾਲਿਆਂ ਵੱਲੋਂ ਰੋਇਲ ਕਿਚਨ ਕੇਟਰਿੰਗ ਦਾ ਕਹਿਣਾ ਹੈ ਕਿ ਕੈਨੇਡਾ ਡੇ ਤਾਂ 1 July ਨੂੰ ਆ ਪਰ ਰੋਇਲ ਕਿਚਨ ਕੇਟਰਿੰਗ ਦੇ ਕੈਨੇਡਾ ਡੇ ਸਪੈਸ਼ਲ ਟੇਕਆਊਟ ਆਫਰਸ ਹੁਣ ਸ਼ੁਰੂ ਹੋ ਚੁੱਕੇ ਨੇ ਕਨੈਕਟ FM ਦਾ ਹਵਾਲਾ ਦੇਣ 'ਤੇ ਸਪੈਸ਼ਲ ਲੈਂਪ ਚੌਪਸ ਅਤੇ ਲੰਚ ਥਾਲੀ 'ਤੇ 10% ਡਿਸਕਾਊਂਟ ਵੀ ਮਿਲੇਗਾ ਯਾਰ ਖਾਣ ਪੀਣ ਵਾਲੀਆਂ ਅਨਾਊਂਸਮੈਂਟਾਂ ਸਵੇਰੇ ਸਵੇਰੇ ਹੈ ਨਾ
ਇਹਨਾਂ ਦੇ ਕੋਲ ਵੀ ਹੈਗੇ ਪਕੌੜੇ
ਇਹਨਾਂ ਦੇ ਕੋਲ ਵੀ ਹੈਗੇ ਫਿਸ਼ ਪਕੌੜੇ 9.99 ਦੇ ਪਨੀਰ ਪਕੌੜੇ 8.99 ਦੇ ਚਿਕਨ ਪਕੌੜੇ 9.99 ਦੇ ਤੇ ਦਿੱਲੀ ਵਾਲੇ ਛੋਲੇ ਭਟੂਰੇ ਵੀ ਹੈਗੇ ਆ
ਪਾਲਕ ਵਾਲੇ ਪਕੌੜੇ
ਨਹੀਂ ਉਹ ਨਹੀਂ ਉਸ ਤੇ ਫੋਨ ਕਰਕੇ ਉਹ ਫੋਨ ਕਰਕੇ ਪੁੱਛ ਲਿਓ
ਗੋਭੀ
ਪਰ ਦਿੱਲੀ ਵਾਲੇ ਛੋਲੇ ਭਟੂਰੇ ਹੈਗੇ ਆ $11.99 ਦੇ ਪਰ ਜਿਹੜੀਆਂ ਇਹ ਆਫਰਸ ਨੇ ਇਹ 5 July ਤੱਕ ਨੇ ਆ ਜਿਹੜੀਆਂ ਪ੍ਰਾਈਸਿਸ ਦੱਸੀਆਂ 5 July ਤੋਂ ਬਾਅਦ ਫਿਰ ਥੋੜੇ ਮਹਿੰਗਾ ਹੋ ਜਾਏਗਾ
ਮੈਨੂੰ 5 July ਤੋਂ ਬਾਅਦ ਪਕੌੜੇ ਮੁੱਕ ਜਾਣਗੇ
ਪਕੌੜੇ ਤਾਂ ਰੋਜ਼ ਤਾਜ਼ੇ ਬਣਦੇ
ਆ ਮੁੱਕ ਜਾਣਾ
ਪਕੌੜੇ ਰੋਜ਼ ਤਾਜ਼ੇ ਬਣਦੇ ਰੋਜ਼ ਹੀ ਮੁੱਕ ਜਾਂਦੇ ਆ ਬਾਕੀ ਹੋਰ ਜਾਣਕਾਰੀ ਲਈ ਟੇਕ ਆਊਟ ਆਰਡਰ ਕਰਨ ਲਈ ਰੋਇਲ ਕਿਚਨ ਵਾਲਿਆਂ ਨੂੰ ਫੋਨ ਕਰੋ 604-764-0000-604-763-7400 ਈਟ ਰੋਇਲ ਈਟ ਵਿਦ ਰੋਇਲ ਕਿਚਨ ਅੱਛਾ ਬਸ ਜੀ ਐਂ ਕਰੀਏ ਬ੍ਰੇਕ ਲੈ ਲਈਏ ਛੋਟੀ ਜਿਹੀ ਇੱਕ ਫਿਰ ਖਬਰਾਂ ਦੇ ਬੁਲੇਟਿਨ ਦਾ ਵੀ ਟਾਈਮ ਹੈ ਕੋਈ ਹੋਰ ਗੱਲ ਹੀ ਸੁਣਾ ਦਿਓ ਯਾਰ ਮੈਂ ਕਹਿੰਦਾ ਖਬਰਾਂ ਤਾਂ ਆਪਾਂ ਅਜੇ ਹੋਰ ਕਰਦੇ ਹਾਂ ਚਾਈਨਾ ਵਾਲੀ ਕਾਰਾਂ ਕਹਿੰਦੇ ਆ ਜਾਣੀਆਂ
ਆ ਜਾਣੀਆਂ ਆਪੇ ਆ ਜਾਣਗੀਆਂ
ਨਹੀਂ ਆਪੇ ਤਾਂ ਨਹੀਂ ਆਉਣਗੀਆਂ ਜਿਹੜੇ
ਡੀਵੀਡੀ ਲੈ ਕੇ
ਡੀਵੀਡੀ ਵੀ ਲੈ ਕੇ ਆਉਣਗੇ ਪਹਿਲਾਂ ਕਿਬੈਕ ਵਾਲੇ ਪਾਸਿਓਂ ਡਿਲੀਵਰੀ ਸ਼ੁਰੂ ਹੋਣੀਆਂ ਨੇ ਜਿਹੜੀ ਇੱਕ ਕੰਪਨੀ ਹੈ ਨਾ ਗੀਲੀ ਜਿਹੜੀ ਵੋਲਵੋ ਦੇ ਵਿੱਚ ਵੀ ਜਿਹਦਾ ਸ਼ੇਅਰ ਹੈ
ਉਹਨਾਂ ਦੀਆਂ ਗਿੱਲੀਆਂ ਗਿੱਲੀਆਂ ਹੁੰਦੀਆਂ
ਪਤਾ ਨਹੀਂ ਯਾਰ
ਗੀਲੀ ਗੀਲੀ ਕਰਦੇ
ਪਤਾ ਨਹੀਂ ਉਹ ਤਾਂ ਖਬਰੇ ਚਾਈਨੀਜ਼ ਉਹਦਾ ਮਤਲਬ ਕੁਝ ਹੋਰ ਹੋਵੇ ਤੇ
ਕੋਈ ਜੀਲੀ ਵੀ ਕਹੀ ਜਾਂਦਾ ਨਾ
ਜੀ ਗੀਲੀ ਕਹੀ ਜਾਂਦਾ ਵੋਲਵੋ
ਜੀਲੀ ਜੀ
ਵੋਲਵੋ ਦੇ ਵਿੱਚ ਵੀ ਉਹਨਾਂ ਦੀ ਉਹਨਾਂ ਦਾ ਸ਼ੇਅਰ ਹੈਗਾ ਲੋਟਸ ਬ੍ਰਾਂਡ ਦੀਆਂ ਜਿਹੜੀਆਂ ਕਾਰਾਂ ਨੇ ਇਹ ਉਹ ਇਸੇ ਕੰਪਨੀ ਦੀਆਂ ਨੇ ਗੀਲੀ ਹੋਲਡਿੰਗ ਗਰੁੱਪ ਦੀਆਂ ਸੋ ਮੋਂਟਰੀਆਲ ਜਾਂ ਕਿਬੈਕ ਦੇ ਇਲਾਕੇ ਦੇ ਵਿੱਚ ਪਹਿਲਾਂ ਉਹ ਗੱਡੀਆਂ ਦੀ ਆਮਦ ਸ਼ੁਰੂ ਹੋਏਗੀ ਇਨ ਦ ਮੰਥ ਆਫ ਜੁਲਾਈ।
ਹਾਂ, ਇਹ ਵੋਲਵੋ ਵਾਲਿਆਂ ਨੇ ਕਿਹਾ ਤਾਂ ਸੀ ਨਾ ਵਿਜੇ ਜੀ, ਅਸੀਂ ਬਣੀਆਂ ਬਣਾਈਆਂ ਗੱਡੀਆਂ ਇੱਥੇ ਲੈ ਆਵਾਂਗੇ, ਕਿ ਉਹ ਕਿੱਟਸ ਲੈ ਕੇ ਆਵਾਂਗੇ ਇੱਥੇ ਆ ਕੇ, ਅਸੀਂ
ਲੀਪ ਮੋਟਰ ਵਾਲੇ ਕਹਿੰਦੇ ਸੀ,
ਹਾਂ ਇੱਥੇ ਅਸੈਂਬਲ ਕਰਾਂਗੇ, ਤੇ ਉਦੋਂ ਫਿਰ ਬੜਾ ਰੌਲਾ ਪਿਆ ਸੀ।
ਸਟੈਲੈਂਟਿਸ ਨੇ ਕਿਹਾ ਸੀ,
ਸਟੈਲੈਂਟਿਸ ਨੇ ਕਿਹਾ ਸੀ ਲੀਪ ਮੋਟਰ,
ਲੀਪ ਮੋਟਰ ਵਾਸਤੇ।
ਹਾਂ, ਉਹਨਾਂ ਨੇ ਕਿਹਾ ਸੀ, ਤੇ ਉਦੋਂ ਫਿਰ ਮੈਲਨੀ ਜੋਲੀ ਨੇ ਕਿਹਾ ਸੀ ਵੀ ਇੱਦਾਂ ਨਹੀਂ, ਵੀ ਇੱਥੇ ਆ ਕੇ ਤੁਸੀਂ ਜੇ ਗੱਡੀ ਬਣਾਓਗੇ ਫਿਰ ਠੀਕ ਆ, ਵੀ ਇੱਦਾਂ ਅਸੀਂ ਕਿਟਸ ਇਨ ਦ ਕਾਰ ਕੀ ਸੀ ਕਾਰ ਕਿਟਸ ਅਸੀਂ ਅਲਾਓ ਨਹੀਂ ਕਰਾਂਗੇ।
ਪਰ ਇੱਥੇ ਵਾਸੂ ਜੀ ਗੱਡੀ ਜਿਹੜੀ ਵੀ ਕੰਪਨੀ ਨੇ ਬਣਾਉਣੀ ਆ, ਕੈਨੇਡਾ ਦੀ ਮਾਰਕੀਟ ਤਾਂ ਐਡੀ ਵੱਡੀ ਹੈ ਹੀ ਕੋਈ ਨਹੀਂ, ਅਗਲਾ ਤਾਂ ਇਸ ਕਰਕੇ ਬਣਾਏਗਾ ਨਾ ਵੀ ਮੈਨੂੰ ਨੌਰਥ ਅਮੈਰੀਕਨ ਮਾਰਕੀਟ ਦਾ ਐਕਸੈਸ ਮਿਲੇ, ਅਮਰੀਕਾ ਗੱਡੀ ਭੇਜ ਸਕੀਏ। ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਭਾਵੇਂ ਇੱਥੇ ਬਣੇ ਹੋਣ, ਟਰੰਪ ਨੇ ਕਿੱਥੇ ਵੜਨ ਦੇਣੇ ਆ।
ਹਾਂਜੀ, ਪਰ ਇੱਕ ਗੱਲ ਹੈ ਕਿ ਮੈਲਨੀ ਜੋਲੀ ਨੇ ਪਿਛਲੇ ਦਿਨ ਇਹ ਗੱਲ ਥੋੜ੍ਹੀ ਕਲੀਅਰ ਕੀਤੀ, ਉਹ ਬੜੀ ਵੱਡੀ ਡੈਲੀਗੇਸ਼ਨ ਲੈ ਕੇ ਗਏ ਸੀ ਚਾਈਨਾ,
ਚਾਰ ਕੰਪਨੀਆਂ ਨੂੰ ਮਿਲ ਕੇ ਆਏ
ਬਿਲਕੁਲ, ਤੇ ਉਦੋਂ ਉਹਨਾਂ ਨੇ ਦੱਸਿਆ ਸੀ, ਕਹਿੰਦੇ ਵੀ ਮੈਨੂੰ ਮੈਂਡੇਟ ਦਿੱਤਾ ਮਾਰਕ ਕਾਰਨੀ ਨੇ ਕਿ ਆਪਾਂ ਇੱਥੇ ਕੈਨੇਡੀਅਨ ਜੋਬਸ ਨੂੰ ਵੀ ਪ੍ਰੋਟੈਕਟ ਕਰਨਾ ਆਟੋਮੋਟਿਵ ਸੈਕਟਰ ਦੇ ਵਿੱਚ, ਤੇ ਨਾਲ ਇਲੈਕਟ੍ਰਿਕ ਵਹੀਕਲ ਸਸਤੇ ਵੀ ਕਰਨੇ ਆ। ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਸੀ, ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਕੈਨੇਡੀਅਨ ਕੰਪਨੀਆਂ ਚਾਈਨੀਜ਼ ਇਲੈਕਟ੍ਰਿਕ ਜਿਹੜੇ ਵੱਡੇ ਆਟੋਮੀਟਰ ਦੇ ਵਿੱਚ ਤੇ ਨਾਲ ਇਲੈਕਟ੍ਰਿਕ ਵਹੀਕਲ ਸਸਤੇ ਵੀ ਕਰਨੇ ਆ। ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਸੀ, ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਕੈਨੇਡੀਅਨ ਕੰਪਨੀਆਂ ਚਾਈਨੀਜ਼ ਇਲੈਕਟ੍ਰਿਕ ਜਿਹੜੇ ਵੱਡੇ ਆਟੋਮੇਕਰਸ ਨੇ ਉਹਨਾਂ ਨੂੰ ਕੋਈ ਪਾਰਟਸ ਸਪਲਾਈ ਜੇ ਕਰਨ ਲੱਗ ਜਾਣ, ਤੇ ਉਹਨਾਂ ਨੇ ਕੋਈ ਐਗਜ਼ਾਮਪਲ ਵੀ ਦਿੱਤੀ ਸੀ, ਕਹਿੰਦੇ ਵੀ ਕੋਈ ਕੰਪਨੀ ਹੈ, ਮੈਨੂੰ ਪੂਰਾ ਧਿਆਨ ਨਹੀਂ ਨਾਮ ਕੀ ਸੀ, ਕਹਿੰਦੇ ਉਹ ਇਸ ਤਰ੍ਹਾਂ ਕਿਸੇ ਚਾਈਨੀਜ਼ ਈਵੀ ਮੇਕਰ ਨੂੰ ਕਿਸੇ ਹੋਰ ਮੁਲਕ ਦੇ ਵਿੱਚ
ਪਾਰਟ
ਸਪਲਾਈ ਕਰਦੀ ਹੈ। ਕਹਿੰਦੇ ਅਸੀਂ ਚਾਹੁੰਦੇ ਵੀ ਉੱਦਾਂ ਦੀਆਂ ਇੰਟੀਗ੍ਰੇਸ਼ਨ ਜਿਹੜੀਆਂ ਇੱਥੇ ਬਣ ਜਾਣ ਤਾਂ ਜੋ ਕੈਨੇਡੀਅਨ ਆਟੋਮੋਟਿਵ ਜੋਬਸ ਵੀ ਪ੍ਰੋਟੈਕਟ ਹੋ ਸਕਣ,
ਹਾਂ ਵੀ ਸਪਲਾਈ ਚੇਨ ਆ ਜਿਹੜੀ ਉਹ ਬਣੀ ਰਹੇ। ਨਾਲ ਦੂਜੀ ਗੱਲ ਉਹਨੇ ਇਹ ਵੀ ਕਹੀ ਸੀ ਵੀ ਇੱਥੇ ਜੇ ਕੋਈ ਚਾਈਨੀਜ਼ ਕੰਪਨੀ ਆ ਕੇ ਕਾਰਖਾਨਾ ਲਾਉਂਦੀ ਆ ਤੇ ਅਮਰੀਕਾ ਨਹੀਂ ਵੀ ਵੇਚ ਸਕਦੇ, ਯੂਰਪ ਦੇ ਵਿੱਚ ਵੇਚ ਦਿਉ, ਇੱਥੇ ਬਣਾਈ ਗੱਡੀ ਇੱਥੋਂ ਫਿਰ ਸ਼ਿਪ ਕਰਕੇ ਯੂਰਪ ਭੇਜ ਦਿਉ। ਉਹ ਮੈਂ ਸੋਚਦਾ ਅਗਲਾ ਇੱਥੇ ਮਹਿੰਗੇ ਭਾਅ ਦੀ ਗੱਡੀ ਬਣਾ ਕੇ ਕਿਉਂ ਭੇਜੋ, ਉਹ ਸਿੱਧੀ ਚਾਈਨਾ ਤੋਂ ਨਹੀਂ ਭੇਜਣਗੇ।
ਤੇ ਤੁਸੀਂ ਕਹਿੰਦੇ ਜੀਲੀ ਜੀਲੀ ਕਰਦੇ ਸੀ
ਜੀ,
ਆ ਮੈਸੇਜ ਆ ਗਿਆ ਇੱਕ ਸਾਨੂੰ ਭੇਜਿਆ ਮੈਸੇਜ, ਨਾਮ ਨਹੀਂ ਉਹਨਾਂ ਨੇ ਆਪਣਾ ਦੱਸਿਆ, ਨਾਮ ਮੈਂ ਲੱਭ ਲਵਾਂ ਪਹਿਲਾਂ ਨਹੀਂ ਲੱਭਿਆ, ਉਹਨਾਂ ਦੱਸਿਆ ਕਹਿੰਦੇ ਵੀ ਜੀਲੀ ਦਾ ਮਤਲਬ ਚਾਈਨੀਜ਼ ਦੇ ਵਿੱਚ ਹੁੰਦਾ ਲੱਕੀ
ਸੀ, ਮੈਂ ਕਿਹਾ ਸੀ ਨਾ ਮਤਲਬ ਕੁਛ ਹੋਰ ਹੋਣਾ, ਦੇਖਿਆ ਵਾਸੂ ਜੀ। ਵਾਸੂ ਜੀ, ਫਰਵਰੀ ਮਹੀਨੇ ਸਰਕਾਰ ਨੇ ਤਾਕੀਦ ਕੀਤੀ ਸੀ ਕਿ ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮ ਨੇ, ਪਬਲਿਕ ਸਰਵਿਸ ਇੰਪਲੋਈਜ਼ ਨੇ, ਉਹਨਾਂ 'ਚੋਂ ਜਿਹੜੇ ਤੇ ਐਗਜ਼ੈਕਟਿਵਸ ਨੇ, ਉਹਨਾਂ ਨੂੰ ਤਾਂ 4 ਮਈ ਤੋਂ ਇਹ ਹੁਕਮ ਸੀ ਕਿ ਤੁਹਾਨੂੰ 5 ਦਿਨ ਦਫ਼ਤਰ ਆ ਕੇ ਕੰਮ ਕਰਨਾ ਪੈਣਾ। ਜਿਹੜੇ ਨੌਨ ਐਗਜ਼ੈਕਟਿਵ ਪੋਜੀਸ਼ਨ ਵਾਲੇ ਮੁਲਾਜ਼ਮ ਨੇ ਉਹਨਾਂ ਵਾਸਤੇ ਜੋ ਨਵੀਂ ਹਦਾਇਤ ਹੈ ਉਹ ਲਾਗੂ ਹੋਣੀ ਹੈ 6 ਜੁਲਾਈ ਤੋਂ, ਅਗਲੇ ਹਫ਼ਤੇ ਤੋਂ, ਕਿ ਹਫ਼ਤੇ ਦੇ ਵਿੱਚ ਤੁਸੀਂ ਘੱਟੋ ਘੱਟ 4 ਦਿਨ ਦਫ਼ਤਰ ਆ ਕੇ ਕੰਮ ਕਰੋ। ਹੁਣ ਜਿਹੜੇ ਮੁਲਾਜ਼ਮ ਨੇ ਦਫ਼ਤਰ ਆਉਣਾ, ਦਫ਼ਤਰ ਆ ਕੇ ਉਹਨੂੰ ਬਹਿਣ ਵਾਸਤੇ ਵੀ ਥਾਂ ਚਾਹੀਦੀ ਆ, ਡੈਸਕ ਚਾਹੀਦਾ, ਵਰਕ ਸਪੇਸ ਚਾਹੀਦੀ ਆ, ਅਤੇ ਕਈ ਡਿਪਾਰਟਮੈਂਟਸ ਸਪੈਸ਼ਲੀ ਜਿਹੜੇ ਵੱਡੇ ਫੈਡਰਲ ਸਰਕਾਰੀ ਡਿਪਾਰਟਮੈਂਟਸ ਨੇ ਉਹਨਾਂ ਦਾ ਕਹਿਣਾ ਇਹ ਥਾਂ ਦੀ ਘਾਟ ਕਰਕੇ ਹੋ ਸਕਦਾ ਅਸੀਂ 6 ਜੁਲਾਈ ਤੱਕ ਜਿਹੜੀ ਇਹ ਹਦਾਇਤ ਹੈ ਇਹਦੀ ਪਾਲਣਾ ਨਾ ਕਰ ਸਕੀਏ।
ਵੀਰ ਜੀ, ਪਿਛਲੇ ਕਈ ਦਿਨਾਂ ਦੇ ਵਿੱਚ ਮੈਂ ਮਲਟੀਪਲ ਟਾਈਮਸ ਸੁਣਿਆ ਸਾਡੇ ਕੁਝ ਲਿਸਨਰਸ ਕਾਲ ਕਰਕੇ ਕਹਿੰਦੇ ਆ ਵੀ ਸਾਨੂੰ ਤਾਂ ਲੱਗਦਾ ਸੀ ਕੈਨੇਡਾ ਦੇ ਵਿੱਚ ਅਗਲੇ 100 ਸਾਲਾਂ ਦੀ ਪਲੈਨਿੰਗ ਹੁੰਦੀ ਆ, ਅਤੇ ਸੋ ਇਹ ਤੁਸੀਂ ਪਲੈਨਿੰਗ ਦਾ ਹਾਲ ਦੇਖੋ ਕਿ ਅਸੀਂ ਕੋਵਿਡ-19 ਦੌਰਾਨ ਮਜਬੂਰੀ ਵਸ਼ ਅਸੀਂ ਰਿਮੋਟ ਵਰਕ ਸ਼ੁਰੂ ਕਰਨਾ ਪਿਆ ਕਿ ਸੋਸ਼ਲ ਡਿਸਟੈਂਸਿੰਗ ਦੀ ਉਦੋਂ ਲੋੜ ਸੀ, ਅਤੇ ਉਦੋਂ ਫਿਰ ਉਸ ਤੋਂ ਬਾਅਦ ਹਾਈਬ੍ਰਿਡ ਵਰਕ ਵਿੱਚ ਉਹ ਤਬਦੀਲ ਹੋ ਗਿਆ ਵੀ ਜਿਹੜੇ ਕੋਈ ਥੋੜ੍ਹੇ ਜਿਹੇ ਮੁਲਾਜ਼ਮ ਜਿਹਨਾਂ ਦਾ ਆਉਣਾ ਬੜਾ ਜ਼ਰੂਰੀ ਹੈ ਦਫ਼ਤਰ, ਉਹ ਆ ਜਾਇਆ ਕਰਨ, ਬਾਕੀ ਆਪਣੇ ਘਰੋਂ ਕੰਮ ਕਰ ਲੈਣ। ਫਿਰ ਹੋ ਗਿਆ ਵੀ ਕੁਝ ਦਿਨ ਤੁਸੀਂ 2 ਕੁ ਦਿਨ ਆ ਜਾਇਆ ਕਰੋ ਦਫ਼ਤਰ, ਬਾਕੀ ਦਿਨ ਘਰੋਂ ਕਰ ਲਿਆ ਕਰੋ, ਹਾਈਬ੍ਰਿਡ ਵਰਕ ਸ਼ੁਰੂ ਰਿਹਾ, ਅਤੇ ਯੂਨੀਅਨਸ ਨੂੰ ਇਹ ਚੀਜ਼ ਬੜੀ ਪਸੰਦ ਆਈ, ਵਰਕਰਸ ਨੂੰ ਵੀ ਚੀਜ਼ ਪਸੰਦ ਆਈ, ਅਤੇ ਉਹਨਾਂ ਨੇ ਫਿਰ ਕਿਹਾ ਕਿ ਸਾਡੇ ਕੰਟਰੈਕਟ ਦੇ ਵਿੱਚ ਲਿਖ ਦਿਓ ਜੀ ਹਾਈਬ੍ਰਿਡ ਵਰਕ, ਉਹਨੂੰ ਲੈ ਕੇ ਅਜੇ ਵੀ ਜਿਹੜੀ ਉਹ ਮੁਹਿੰਮ ਜਾਰੀ ਆ। ਫੈਡਰਲ ਸਰਕਾਰ ਨੇ ਦੇਖਿਆ ਵੀ ਚਲੋ ਇਹ ਕੰਮ ਠੀਕ ਹੀ ਲੱਗਦਾ, ਵੀ ਕੰਮ ਵੀ ਚੱਲੀ ਜਾਂਦਾ ਅਤੇ ਦਫ਼ਤਰ ਵੀ ਖਾਲੀ ਪਏ ਨੇ, ਫਿਰ ਸਰਕਾਰ ਨੇ ਕਿਹਾ ਵੀ ਇੱਦਾਂ ਕਰੀਏ, ਕਿਉਂਕਿ ਦੂਜੇ ਪਾਸੇ ਉਹ ਪ੍ਰੈਸ਼ਰ ਸੀ ਕਿ ਸਾਨੂੰ ਅਫੋਰਡੇਬਲ ਹਾਊਸਿੰਗ ਅਚੀਵ ਕਰਨ ਦੀ ਲੋੜ ਹੈ ਕਿ ਘਰ ਜ਼ਿਆਦਾ ਚਾਹੀਦੇ ਨੇ।
ਇਹ ਉਸ ਵੇਲੇ ਦੀ ਗੱਲ ਹੈ ਜਦੋਂ 1-1 ਸਾਲ ਦੇ ਵਿੱਚ ਕੈਨੇਡਾ ਦੀ ਆਬਾਦੀ 1-1 ਮਿਲੀਅਨ ਲੋਕਾਂ ਨਾਲ ਵੱਧ ਰਹੀ ਸੀ, ਅਤੇ ਹੁਣ ਸਥਿਤੀ ਇਹ ਹੈ ਕਿ ਸਾਡੀ ਪਾਪੂਲੇਸ਼ਨ ਕੰਟਰੈਕਟ ਹੋ ਰਹੀ ਹੈ, ਘੱਟ ਰਹੀ ਹੈ।
ਸੋ ਉਦੋਂ ਜਦੋਂ ਜਨਸੰਖਿਆ ਵਿੱਚ ਵਾਧਾ ਹੋ ਰਿਹਾ ਸੀ, ਟੈਂਪਰਰੀ ਰੈਜੀਡੈਂਟਸ ਬਹੁਤ ਸਾਰੇ ਅਸੀਂ ਇਨਵਾਈਟ ਕਰ ਰਹੇ ਸੀ, ਘਰਾਂ ਦੀ ਲੋੜ ਮਹਿਸੂਸ ਹੋ ਰਹੀ ਸੀ, ਦੂਜੇ ਪਾਸਿਓਂ ਹਾਈਬ੍ਰਿਡ ਵਰਕ ਕਰਕੇ ਦਫ਼ਤਰ ਖਾਲੀ ਪਏ ਹੋਏ ਸੀ, ਸਰਕਾਰ ਨੇ ਕਿਹਾ ਜਿੱਦਾਂ ਕਰਦੇ ਹਾਂ ਅਸੀਂ ਆਪਣਾ ਜਿਹੜਾ ਦਫ਼ਤਰਾਂ ਦਾ ਪੋਰਟਫੋਲੀਓ ਇਹ ਘਟਾਈਏ, ਇਹਨਾਂ ਨੂੰ ਜਾਂ ਤਾਂ ਵੇਚ ਦਈਏ ਜਾਂ ਫਿਰ ਕਈ ਕੁਝ ਕੇਸਿਸ ਦੇ ਵਿੱਚ ਇਹਨਾਂ ਨੂੰ ਅਫੋਰਡੇਬਲ ਹਾਊਸਿੰਗ ਦੇ ਵਿੱਚ ਜੇ ਆਪਾਂ ਕ੍ਰੀਏਟ ਕਰ ਸਕਦੇ, ਇਹਨਾਂ ਨੂੰ ਕਨਵਰਟ ਕਰ ਸਕਦੇ ਹਾਂ ਕੀਤਾ ਜਾਵੇ। ਅਤੇ ਹੁਣ ਜਿਵੇਂ ਤੁਸੀਂ ਕਿਹਾ ਕਿ ਇੱਕ ਪਾਸਿਓਂ ਸਾਡੀ ਜਨਸੰਖਿਆ ਘੱਟ ਰਹੀ ਹੈ, ਪਰ ਦੂਜੇ ਪਾਸੇ ਇਹ ਵੀ ਹੋ ਰਿਹਾ ਕਿ ਹੁਣ ਬੈਕ ਟੂ ਵਰਕ ਜਾਂ ਰਿਟਰਨ ਟੂ ਵਰਕ ਜਿਹੜਾ ਆਰਡਰ ਆ ਉਹ ਵੀ ਜਾਰੀ ਕਰਤਾ ਇਸ ਸਾਲ ਫਰਵਰੀ ਵਿੱਚ,
ਡਾਊਨਟਾਊਨ ਸੁਣੀਆਂ ਹੋ ਗਈਆਂ ਸੀ ਬਸ ਜੀ,
ਅਤੇ ਹੁਣ ਉਹ ਡੈਡਲਾਈਨ ਜਿਹੜੀ ਆ 6 ਜੁਲਾਈ ਦੀ ਉਹ ਸਾਡੇ ਕੋਲੋਂ ਮੀਟ ਵਿਦ ਕਰਨੀ ਹੋ ਰਹੀ, ਮਤਲਬ ਉਹ ਅਸੀਂ ਉਹਨੂੰ ਪੂਰਾ ਨਹੀਂ ਕਰ ਪਾ ਰਹੇ ਕਿਉਂਕਿ ਸਾਡੇ ਕੋਲ ਇਹ ਕਿਹਾ ਜਾ ਰਿਹਾ ਦਫ਼ਤਰਾਂ ਦੇ ਵਿੱਚ ਸਪੇਸਿਸ ਦੀ ਘਾਟ ਆ। ਹੁਣ ਇਹ ਖਬਰਾਂ ਆ ਰਹੀਆਂ ਸੀ ਕਿ ਹੁਣ ਤੁਸੀਂ ਪ੍ਰੋਕਿਓਰ ਕਰਨ ਦੀ ਗੱਲ ਕਰ ਰਹੇ ਹੋ
2024 ਵਾਲੇ ਬਜਟ 'ਚ। ਵਾਸੂ ਜੀ ਟਾਰਗੇਟ ਦੇ ਦਿੱਤਾ ਅਸੀਂ PSPC ਨੂੰ ਕਿ ਅਗਲੇ 10 ਸਾਲਾਂ 'ਚ ਜਿਹੜਾ ਤੁਹਾਡਾ ਆਫਿਸ ਪੋਰਟਫੋਲੀਓ ਆ, ਜਿਹੜੀਆਂ ਦਫ਼ਤਰੀ ਬਿਲਡਿੰਗਸ ਨੇ, ਉਹਨਾਂ ਨੂੰ ਘਟਾਓ ਅਤੇ 10
ਕਰ ਦਿਓ,
ਅੱਧਾ ਕਰ ਦਿਓ, 50% ਰਿਡਕਸ਼ਨ ਕਰੋ, ਅਤੇ ਉਹਦੇ ਨਾਲ ਤੁਹਾਨੂੰ $3.9 billion ਦੀ ਸੇਵਿੰਗ ਕਰਨੀ ਹੈ ਅਗਲੇ 10 ਸਾਲਾਂ 'ਚ। ਸੋ ਟਾਰਗੇਟ ਇਹ ਦਿੱਤਾ ਕਿ 10 ਸਾਲਾਂ 'ਚ $3.9 billion ਬਚਾਓ। ਤਰੀਕਾ, ਜਿਹੜੇ ਤੁਹਾਡੇ ਕੋਲ ਦਫ਼ਤਰ ਨੇ, ਬਿਲਡਿੰਗਸ ਨੇ, ਲੀਜ਼ ਕੀਤੇ ਆ ਜਾਂ ਈਵਨ ਇਨ ਸਮ ਕੇਸਿਸ ਜੇ ਖਰੀਦੇ ਹੋਏ ਆ, ਵਿੱਚ ਉਹਨਾਂ ਨੂੰ ਕੱਢੋ, ਉਹਨਾਂ ਨੂੰ ਆਫਲੋਡ ਕਰੋ, ਕਿਉਂਕਿ ਲੋੜ ਨਹੀਂ, ਮੁਲਾਜ਼ਮ ਤਾਂ ਹੁਣ ਘਰੋਂ ਬੈਠੇ ਕੰਮ ਕਰ ਰਹੇ ਆ। ਹੁਣ ਉਹਦਾ ਜਿਹੜਾ ਇੱਕ ਇਹ ਦੇਖੋ ਗੱਲ ਹੁੰਦੀ 2024 'ਚ, ਉਦੋਂ ਤੱਕ ਇਹ ਗੱਲ ਬੜੀ ਕਲੀਅਰਲੀ ਐਸਟੈਬਲਿਸ਼ ਹੋ ਚੁੱਕੀ ਸੀ। ਓਟਵਾ ਦੇ ਵਿੱਚ ਹੋਰਨਾਂ ਥਾਵਾਂ 'ਤੇ ਕਈ ਜਿਹੜੀਆਂ ਡਾਊਨਟਾਊਨ ਬਿਜ਼ਨਸ ਐਸੋਸੀਏਸ਼ਨਸ ਨੇ, ਉਹ ਇਸ ਗੱਲ ਦੀਆਂ ਗੁਹਾਰ ਲਾਉਣਾ ਸ਼ੁਰੂ ਹੋ ਗਏ ਸੀ ਵੀ ਸਾਡੇ ਕੋਲ ਜਿਹੜਾ ਦਫ਼ਤਰ ਦੇ ਵਿੱਚ ਆਉਣ ਵਾਲਾ ਵਰਕਰ, ਜਿਹੜਾ ਲੰਚ ਬ੍ਰੇਕ 'ਤੇ ਨਿਕਲਦਾ ਸੀ ਕੌਫੀ ਲੈਣ ਵਾਸਤੇ, ਜਿਹੜਾ ਬਾਹਰ ਆ ਕੇ ਕੋਈ ਹੋਰ ਖਰੀਦੋ ਫਰੋਖਤ ਕਰਦਾ ਸੀ, ਖਰਚਦਾ ਸੀ ਪੈਸੇ, ਜਿਹੜੀ ਚਹਿਲ ਪਹਿਲ ਸੀ ਡਾਊਨਟਾਊਨ ਦੇ ਵਿੱਚ, ਉਹ ਖਾਲੀ ਹੋ ਗਈ। ਜੇ ਉਹ ਬੰਦੇ ਨਹੀਂ ਆ ਰਹੇ ਤਾਂ ਸਾਡਾ ਤਾਂ ਬਿਜ਼ਨਸ ਮਾਡਲ ਨਹੀਂ ਵਾਇਬਲ ਰਹਿ ਗਿਆ ਵੀ ਅਸੀਂ ਕੀ ਕਰੀਏ। ਸੋ ਇਹ ਕਿਹਾ ਜਾਂਦਾ ਸੀ ਵੀ ਸਰਕਾਰਾਂ ਨੂੰ, ਸਰਕਾਰਾਂ ਉੱਪਰ ਦਬਾਅ ਪੈ ਗਿਆ, ਯੂਨੀਅਨ ਵਾਲੇ ਇਹ ਕਹਿੰਦੇ ਸੀ, ਉਹ ਇਸ ਕਰਕੇ ਚਾਹੁੰਦੇ ਆ ਕਿ ਜੇ ਵਰਕਰਸ ਨਾ ਵਾਪਸ ਦਫ਼ਤਰ ਦੇ ਵਿੱਚ ਆਉਣ। ਪਰ ਫਿਰ ਇਹਦੇ ਨਾਲ ਇੱਕ ਐਫੀਸ਼ੈਂਸੀ ਵਾਲਾ ਆਰਗੂਮੈਂਟ ਵੀ ਜੁੜਿਆ ਸੀ। ਇੱਕ ਧਿਰ ਇਹੋ ਜਿਹੀ ਆ ਜਿਹੜੀ ਕਹਿੰਦੀ ਹੈ ਵੀ ਤੁਸੀਂ ਸਭ ਤੋਂ ਵਧੀਆ ਕੰਮ ਘਰੇ ਹੀ ਦਫ਼ਤਰ 'ਚ ਸਕਦੇ ਹੋ, ਜਿੱਥੇ ਸਪੈਸ਼ਲੀ ਤੁਸੀਂ ਟੀਮ ਵਰਕ ਕਰਨਾ, ਤੁਹਾਡੇ ਨਾਲ ਤੁਹਾਡੇ ਟੀਮ ਮੈਂਬਰਸ ਬੈਠੇ ਆ, ਤੁਸੀਂ ਕੋਲੈਬੋਰੇਟ ਕਰਕੇ ਕੋਈ ਵੀ ਕੰਮ ਕਰਨਾ, ਉਹ ਈਜ਼ੀ ਆ। ਦੂਜੇ ਕਹਿੰਦੇ ਨਹੀਂ ਨਹੀਂ, ਵਧੀਆ ਜਿਹੜੀ ਐਫੀਸ਼ੈਂਸੀ ਆ ਉਹ ਤਾਂ ਤੁਸੀਂ ਜਿੱਥੋਂ ਮਰਜ਼ੀ ਬਹਿ ਕੇ ਕੰਮ ਕਰੋ, ਤੁਹਾਨੂੰ ਦਫ਼ਤਰ ਆਉਣ ਦੀ ਲੋੜ ਕੋਈ ਨਹੀਂ।
ਹਾਂ, ਅਤੇ ਆਹ ਮੁਹਿੰਮ ਜਿਹੜੀ ਆ ਡਿਬੇਟ ਆ ਪਿਛਲੇ ਮਹੀਨਿਆਂ ਦੌਰਾਨ, ਪਿਛਲੇ ਸਾਲਾਂ ਦੌਰਾਨ ਇੰਨੀ ਜ਼ਿਆਦਾ ਗਰਮ ਰਹੀ ਆ। ਪੀਅਰ ਪੋਲੀਆ ਮੰਨਿਆ ਜਾਂਦਾ ਵੀ ਇਸੇ ਚੱਕਰ ਦੇ ਵਿੱਚ ਆਪਣਾ ਇਲੈਕਸ਼ਨ ਓਟਵਾ ਕਾਰਟਨ ਵਾਲਾ ਹਾਰ ਗਏ।
ਸਹੀ ਗੱਲ ਆ, ਕਿਉਂਕਿ ਉੱਥੇ ਯੂਨੀਅਨਾਈਜ਼ਡ ਮੁਲਾਜ਼ਮ ਉਸ ਰਾਈਡਿੰਗ ਦੇ ਵਿੱਚ ਬਹੁਤ ਰਹਿੰਦੇ ਆ।
ਬਿਲਕੁਲ, ਅਤੇ ਉਹ ਕਹਿ ਰਹੇ ਸੀ ਰਿਟਰਨ ਟੂ ਵਰਕ ਹੋਣਾ ਚਾਹੀਦਾ।
ਰਿਟਰਨ ਟੂ ਵਰਕ ਪਲੱਸ ਦੋ ਚੀਜ਼ਾਂ ਸੀ ਨਾ, ਦੋਹਰੀ ਮਾਰ ਸੀ, ਇੱਕ ਰਿਟਰਨ ਟੂ ਵਰਕ ਹੋਵੇ ਪਲੱਸ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ ਘਟੇ, ਉਹਨਾਂ ਦੀ ਛਾਂਟੀ ਕਰਨੀ ਆ।
ਹਾਂ, ਅਤੇ ਉਸ ਤੋਂ ਬਾਅਦ ਹੁਣ ਉਸ ਚੱਕਰ 'ਚ ਉਹ ਆਪਣਾ ਇਲੈਕਸ਼ਨ ਹਾਰ ਗਏ ਅਤੇ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣੇ, ਉਹਨਾਂ ਨੇ ਫਰਵਰੀ ਵਿੱਚ ਰਿਟਰਨ ਟੂ ਵਰਕ ਆਰਡਰ ਜਾਰੀ ਕਰਤਾ।
ਹਾਂ, ਸਹੀ ਗੱਲ।
ਅਤੇ ਉਹ ਹੁਣ ਕਿਹਾ ਜਾ ਰਿਹਾ ਕਿ ਸਾਡੇ ਕੋਲ ਸਪੇਸਿਸ ਦੀ ਘਾਟ ਆ, ਇਸ ਕਰਕੇ ਜਿਹੜੇ ਵੱਡੇ ਮਹਿਕਮੇ ਨੇ, ਗਲੋਬਲ ਅਫੇਅਰਸ ਕੈਨੇਡਾ ਹੋਵੇ, IRCC ਹੋਵੇ ਜਾਂ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਹੋਵੇ, ਉਹਨਾਂ ਨੂੰ ਕਿਹਾ ਜਾ ਰਿਹਾ ਵੀ ਉਹਨਾਂ ਕੋਲ ਸਪੇਸ ਦੀ ਘਾਟ, ਇਸ ਕਰਕੇ ਦੇ ਮਾਈ ਟੇਕ ਲਿਲ ਲੋਂਗਰ, ਸੋ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਸਮਾਂ ਲੱਗੇਗਾ ਇਸ ਮੈਂਡੇਟ ਨੂੰ ਪੂਰਾ ਕਰਨ ਦੇ।
ਇੱਕ ਗੱਲ 'ਚ ਇਹ ਵੀ ਦੱਸੀ ਗਈ ਹੈ ਨਾ ਕਿ ਹਰ ਮੁਲਾਜ਼ਮ ਨੂੰ ਚਾਹੁੰਦੇ ਨੇ ਹੁਣ ਵਿਭਾਗ ਵੀ ਉਹਨੂੰ ਉਹਦਾ ਡੈਸਕ ਅਸਾਈਨ ਕੀਤਾ ਜਾਵੇ, ਕਿਉਂਕਿ ਇੱਕ ਹੁਣ ਟਰਮ ਦੇਖੋ ਨਾ ਵੀ ਡੈਸਕ ਹੋਟਲਿੰਗ। ਹੋਟਲਿੰਗ ਦਾ ਕੀ ਮਤਲਬ ਹੈ? ਮੰਨ ਲਓ ਕਿਸੇ ਦਫ਼ਤਰ ਦੇ ਵਿੱਚ ਹੈਗੇ ਆ 15 ਮੁਲਾਜ਼ਮ, ਡੈਸਕ ਹੈਗੇ ਆ 8, ਅਤੇ ਜਿਹੜਾ ਜਦੋਂ ਆਉਂਦਾ ਉਹ ਬੁਕਿੰਗ ਕਰ ਲਵੇ ਕਿ ਜੀ ਮੈਂ ਇੰਨੇ ਤੋਂ ਇੰਨੇ ਡੈਸਕ ਨੰਬਰ 5 'ਤੇ, ਇੰਨੇ ਤੋਂ ਇੰਨੇ ਮੈਂ ਹੋਊਂਗਾ। ਹੁਣ ਜੇ ਤੁਸੀਂ ਕਹਿ ਰਹੇ ਹੋ ਸਾਰੇ ਬੰਦੇ ਆਉਣ, ਤਾਂ ਤੁਸੀਂ 15 ਮੁਲਾਜ਼ਮਾਂ ਦਾ ਦਫ਼ਤਰ 8 ਡੈਸਕਸ ਨਾਲ ਨਹੀਂ ਚਲਾ ਸਕਦੇ, ਤੁਹਾਨੂੰ 15 ਜਾਣਿਆਂ ਵਾਸਤੇ ਅਸਾਈਂਡ ਸੀਟਿੰਗ ਚਾਹੀਦੀ ਆ, ਅਸਾਈਂਡ ਸੀਟਿੰਗ ਦੀ ਜਗ੍ਹਾ ਚਾਹੀਦੀ ਆ। ਅਤੇ ਤਾਂ ਹੁਣ ਇਹਨਾਂ ਡਿਪਾਰਟਮੈਂਟਸ ਦਾ ਕਹਿਣਾ ਕਿ ਜੀ ਸਾਡੇ ਕੋਲ ਤਾਂ ਹਾਲੇ ਥਾਂ ਨਹੀਂ ਹੈਗੀ, ਇਸ ਕਰਕੇ ਟਾਈਮ ਜ਼ਿਆਦਾ ਲੱਗੇਗਾ।
ਹਾਂ, ਮੈਸੇਜ ਆਇਆ ਇੱਕ, ਕਹਿੰਦੇ ਵਰਕ ਫਰੋਮ ਹੋਮ ਕਰਨ ਵਾਲਿਆਂ ਦੀ ਸੈਲਰੀ 30% ਘਟਾ ਦਿਓ। ਕਹਿੰਦੇ ਦੇਖੋ ਸਾਰੇ ਕਹਿੰਦੇ ਵਾਪਸ ਆ ਜਾਣਗੇ ਦਫ਼ਤਰ। ਦੇਖੋ ਨਾ, ਵਰਕ ਫਰੋਮ ਹੋਮ ਦਾ ਤਰਕ ਹੀ ਇਹ ਸੀ ਵੀ ਐਜ਼ ਇਟ ਇਜ਼ ਲਾਈਫ ਬੜੀ ਅਨਅਫੋਰਡੇਬਲ ਆ, ਵੀ ਉਹਨੂੰ ਅਫੋਰਡੇਬਲ ਕਰਨ ਦੇ ਵਿੱਚ ਥੋੜ੍ਹੀ ਮਦਦ ਮਿਲ ਰਹੀ ਆ ਵਰਕ ਫਰੋਮ ਹੋਮ ਦੇ ਨਾਲ,
ਕੰਜੈਸ਼ਨ ਘਟੇਗਾ,
ਕੰਜੈਸ਼ਨ ਘਟ ਜਾਏਗਾ, ਪਲੱਸ ਅਫੋਰਡੇਬਿਲਿਟੀ ਮੇਨ ਸੀ ਵੀ ਕਿ ਹੁਣ ਅਸੀਂ ਥੋੜ੍ਹੇ ਜਿਹੇ ਕਹਿ ਲਓ ਵੀ ਸੈਟੇਲਾਈਟ ਟਾਊਨਸ ਦੇ ਵਿੱਚ ਜਾ ਕੇ ਰਹਿ ਸਕਦੇ ਹਾਂ ਅਤੇ ਸਾਨੂੰ ਡਾਊਨ ਟਾਊਨ ਦੇ ਵਿੱਚ ਜ਼ਿਆਦਾ ਕਿਰਾਏ ਭਰਨ ਦੀ ਲੋੜ ਨਹੀਂ, ਥੋੜ੍ਹੀ ਅਫੋਰਡੇਬਿਲਿਟੀ ਆ ਜਾਏਗੀ। ਅਤੇ ਉਹ ਜੇ ਹੁਣ ਇਹ ਕਿਹਾ ਕਿ ਵੀ ਵਾਪਸ ਆਓ ਦਫ਼ਤਰ ਆ ਕੇ ਕੰਮ ਕਰੋ, ਨਹੀਂ ਤਾਂ ਫਿਰ 30% ਤੁਹਾਡੀ ਸੈਲਰੀ ਕੱਟ ਦੇਵਾਂਗੇ, ਇਹ ਕੋਈ ਵੀ ਸਰਕਾਰ ਈਵਨ ਆਪੋਜੀਸ਼ਨ ਵੀ ਇੱਦਾਂ ਦੀ ਕੋਈ ਗੱਲ ਕਰ ਹੀ ਨਹੀਂ ਸਕਦੀ।
ਐਂਡ ਇਹਦੇ ਦੋਹੇ ਪਾਸੇ ਜਿਹੜੀ ਡਿਬੇਟ ਆ ਨਾ ਬੜੀ ਸਟਰੋਂਗ ਆ, ਅਸੀਂ ਪਿਛਲੇ ਸਾਲਾਂ ਦੌਰਾਨ ਵੱਖੋ ਵੱਖਰੇ ਆਪਣੇ ਸਾਰੇ ਪ੍ਰੋਗਰਾਮ ਸੀ ਇਸ ਇਸ਼ੂ 'ਤੇ ਲਾਈਨਾਂ ਖੋਲੀਆਂ, ਅਤੇ ਬੜੀ ਸਟਰੋਂਗ ਡਿਬੇਟ ਦੋਹੇ ਪਾਸਿਆਂ ਦੇ ਉੱਤੇ ਤਰਕ ਬਣਦੇ ਆ। ਜਿਹੜੇ ਵਰਕ ਫਰੋਮ ਹੋਮ ਕਰਦੇ ਆ ਉਹ ਕਹਿੰਦੇ ਘਰੋਂ ਕੰਮ ਕਰਕੇ ਸਗੋਂ ਕੰਮ ਜ਼ਿਆਦਾ ਹੁੰਦਾ, ਦਫ਼ਤਰ ਦੇ ਵਿੱਚ ਫਾਲਤੂ ਮੀਟਿੰਗਸ ਦੇ ਵਿੱਚ ਬੜਾ ਵਕਤ ਜ਼ਾਇਆ ਹੁੰਦਾ,
ਡਿਸਟਰੈਕਸ਼ਨ
ਦਾ। ਦੂਜੇ ਕਹਿੰਦੇ ਕਿ ਵੀ ਇੱਥੇ ਤੁਸੀਂ ਮਾਊਸ ਦੇ ਉੱਪਰ ਇੱਕ ਐਮਾਜ਼ੋਨ ਤੋਂ ਜਿਹੜਾ ਮਿਲਦਾ ਇੱਕ ਘੁੱਗੂ ਜਿਹਾ, ਉਹ ਲਾ ਕੇ ਮਾਊਸ ਹਿਲਦਾ ਰਹਿੰਦਾ ਅਤੇ ਕੰਪਿਊਟਰ ਨੂੰ ਝਕਾਨੀ ਲੱਗੀ ਰਹਿੰਦੀ ਵੀ ਬੰਦਾ ਬੈਠਾ, ਅਤੇ ਜਿਹੜੇ ਟਰੈਕਿੰਗ ਸੋਫਟਵੇਅਰ ਨੇ ਇੰਪਲੋਇਰ ਦੇ ਉਹਨੂੰ ਲੱਗਦਾ ਵੀ ਹਾਂ ਬੰਦਾ ਬੈਠਾ ਕੰਮ ਕਰ ਰਿਹਾ, ਅਸਲ 'ਚ ਬੰਦਾ ਕੋਈ ਆਪਣਾ ਕੰਮ ਕਰ ਰਿਹਾ ਸੌ ਗਿਆ।
ਜਾਂ ਅਤੇ ਕਈ ਕਹਿੰਦੇ ਵੀ ਘਰ ਜ਼ਿਆਦਾ ਡਿਸਟਰੈਕਸ਼ਨਸ ਹੁੰਦੀਆਂ, ਕਈ ਕਹਿੰਦੇ ਦਫ਼ਤਰ ਜ਼ਿਆਦਾ ਡਿਸਟਰੈਕਸ਼ਨਸ ਹੁੰਦੀਆਂ, ਸੋ ਇਹ ਮੈਨੂੰ ਲੱਗਦਾ ਨੈਵਰ ਐਂਡਿੰਗ ਡਿਬੇਟ ਆ।
ਮੈਨੂੰ ਤਾਂ ਬਸ ਜੀ ਪਰਸਨਲੀ, ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀ ਤੁਹਾਡੀ ਕੰਮ ਵਾਲੀ ਥਾਂ ਅਤੇ ਜੋ ਤੁਹਾਡੀ ਰਿਹਾਇਸ਼ ਆ ਉਹ ਬਹੁਤ ਹੀ ਨੇੜੇ ਨੇੜੇ ਵੀ ਨਹੀਂ ਹੋਣੇ ਚਾਹੀਦਾ। ਉਹਦੇ ਵਿੱਚ ਨਾ 10-15-20 ਮਿੰਟ ਦਾ ਜੇ ਤੁਹਾਡਾ ਡਿਸਟੈਂਸ ਹੋਵੇ ਟਰੈਵਲ ਕਰਨ ਦਾ, ਐਟਲੀਸਟ ਤੁਸੀਂ ਮੈਂਟਲੀ ਉਸ ਜ਼ੋਨ 'ਚ ਆ ਜਾਂਦੇ ਹੋ ਕੰਮ ਕਰਨ ਦੇ। ਤੁਸੀਂ ਜੇ ਇੱਕਦਮ ਘਰੋਂ ਨਿਕਲੇ ਅਤੇ ਨਾਲ ਦੀ ਨਾਲ ਸਟਰੀਟ ਕ੍ਰੋਸ ਕਰਕੇ ਤੁਸੀਂ ਦਫ਼ਤਰ ਪਹੁੰਚ ਗਏ ਤਾਂ ਤੁਸੀਂ ਅਜੇ ਮੈਂਟਲੀ ਨਹੀਂ ਨਿਕਲੇ ਹੁੰਦੇ ਜਿੱਥੋਂ ਤੁਸੀਂ ਫਿਜ਼ੀਕਲੀ ਆ ਚੁੱਕੇ ਹੁੰਦੇ ਹੋ। ਤੁਸੀਂ 2 ਮਿੰਟਾਂ 'ਚ ਘਰ ਪਹੁੰਚ ਗਏ ਤਾਂ ਤੁਹਾਨੂੰ ਉਹਨੂੰ ਕੋਪ ਕਰਨਾ, ਉਹਨੂੰ ਇਹ ਕਹਿ ਲਓ ਕਿ ਕਿਸੇ ਮੈਂਟਲ ਬਾਕਸ ਦੇ ਵਿੱਚ ਪਾ ਕੇ ਉਹਨੂੰ ਸਾਈਡਲਾਈਨ ਕਰਨ ਦਾ ਟਾਈਮ ਹੀ ਨਹੀਂ ਮਿਲਦਾ
ਜੀ। ਅਤੇ ਜਿਹੜੀ ਆ ਗੱਲ ਆ ਫੈਡਰਲ ਸਰਵੈਂਟਸ ਦੀ, ਪਬਲਿਕ ਸਰਵੈਂਟਸ ਦੀ, ਅਤੇ ਉਹਨਾਂ ਵਾਸਤੇ ਹੁਣ ਜਗ੍ਹਾ ਘੱਟ ਆ। ਸਰਕਾਰ ਨੇ ਵੈਸੇ ਤਾਂ ਟੈਂਪਰਰੀ ਰੈਜੀਡੈਂਟਸ ਦੀ ਜਿਹੜੀ ਜਨਸੰਖਿਆ, ਸੋਰੀ ਜਿਹੜੇ ਪਬਲਿਕ ਸਰਵੈਂਟਸ ਨੇ ਉਹਨਾਂ ਦੀ ਜਨਸੰਖਿਆ, ਉਹਨਾਂ ਦੀ ਟੋਟਲ ਸੰਖਿਆ ਘਟਾਉਣ ਦੀ ਜਿਹੜੀ ਇੱਕ ਉਹਨਾਂ ਵਾਸਤੇ ਟਾਰਗੇਟਸ ਮਿੱਥੇ ਹੋਏ ਨੇ
ਜੀ, ਜੋਬ ਕੱਟਸ ਕਰਨ ਦੇ,
ਜੋਬ ਕੱਟਸ ਵਾਸਤੇ। ਸੋ 2024 ਦੇ ਵਿੱਚ ਪਬਲਿਕ ਸਰਵਿਸ ਸਾਈਜ਼ 367,772 ਸੀ, ਇਹ 2025 ਵਿੱਚ ਘੱਟ ਕੇ 357,000 ਹੋਇਆ, 10,000 ਦੀ ਗਿਰਾਵਟ ਆਈ। ਅਤੇ ਇਸ ਸਾਲ 31 ਮਾਰਚ ਦੇ ਵਿੱਚ ਇਹ ਨੰਬਰ ਸੀਗਾ 345,282, ਅਤੇ ਟੀਚਾ ਮਿੱਥਿਆ ਹੋਇਆ ਕਿ 2028-29 ਤੱਕ ਇਹਨੂੰ 330,000 'ਤੇ ਲੈ ਕੇ ਜਾਣਾ, ਜੋ ਕਿ ਬਹੁਤਾ ਦੂਰ ਨਹੀਂ।
ਅਰਲੀ ਰਿਟਾਇਰਮੈਂਟ ਵਾਲੀਆਂ ਚਿੱਠੀਆਂ ਵੀ ਤਾਂ ਕਿੰਨੀਆਂ ਨੂੰ ਭੇਜੀਆਂ ਸੀ,
ਸੋ ਉਹ 68,000 ਨੂੰ ਚਿੱਠੀਆਂ ਭੇਜੀਆਂ ਸਨ ਦਸੰਬਰ ਦੇ ਵਿੱਚ, ਅਤੇ ਉਹਦੇ ਵਾਸਤੇ ਜਿਹੜੀ ਡੈਡਲਾਈਨ ਆ ਉਹ 24 ਜੁਲਾਈ ਦੀ ਆ, ਕਿ ਜਿਹਨਾਂ ਜਿਹਨਾਂ ਨੇ ਅਰਲੀ ਰਿਟਾਇਰਮੈਂਟ ਇਨਸੈਂਟਿਵ ਵਾਸਤੇ ਅਪਲਾਈ ਕਰਨਾ ਉਹ 24 ਜੁਲਾਈ ਤੱਕ ਕਰ ਸਕਦੇ ਨੇ।
ਅੱਛਾ,
ਕਹਿਣਾ ਇਹ ਆ ਸਰਕਾਰ ਦਾ ਵੀ ਕਾਫੀ ਕਹਿੰਦੇ ਵਧੀਆ ਫੀਡਬੈਕ ਕਹਿੰਦੇ ਆ ਰਿਹਾ।
ਜਿਹੜਾ 24 ਜੁਲਾਈ ਵਾਲੀ ਡੈਡਲਾਈਨ ਆ ਨਾ ਅਰਲੀ ਰਿਟਾਇਰਮੈਂਟ ਇਨਸੈਂਟਿਵ ਵਾਸਤੇ ਅਰਜ਼ੀ ਦੇਣ ਲਈ, ਕਈ ਇਸ ਕਰਕੇ ਨਹੀਂ ਡਰਦੇ ਕਰਦੇ, ਜਿਹੜਾ ਫੀਨਿਕਸ ਪੇ ਸਿਸਟਮ ਆ ਇੱਧਰੋਂ ਕਿਤੇ ਐਂ ਨਾ ਹੋਏ ਰਿਟਾਇਰ ਹੋ ਜਾਈਏ, ਕਿਉਂਕਿ ਜਿਹੜਾ ਪੇਰੋਲ ਵਾਲਾ ਸਿਸਟਮ ਹੈ ਫੈਡਰਲ ਸਰਕਾਰ ਦਾ, ਇਹੋ ਜਿਹਾ ਨਿਕੰਮਾ ਸਿਸਟਮ ਹੈ ਉਹ, ਜਿਹੜਾ ਲਾਗੂ ਹੋਇਆ ਨੂੰ ਵੀ ਹੁਣ 10-12 ਸਾਲ ਤੋਂ ਉੱਪਰ ਹੋ ਚੁੱਕੇ ਆ। ਨਹੀਂ, ਲਾਗੂ ਬਾਅਦ 'ਚ ਹੋਇਆ ਸੀ, ਸ਼ੁਰੂ ਉਹ ਕੰਜ਼ਰਵੇਟਿਵ ਵੇਲੇ ਹੋਇਆ ਸੀ, ਲਾਗੂ ਆਈ ਥਿੰਕ ਹੋਇਆ ਸੀ ਟਰੂਡੋ ਦੀ ਸਰਕਾਰ ਵੇਲੇ ਲਾਗੂ। ਪਰ ਕਈਆਂ ਨੂੰ ਤਨਖਾਹ ਪੂਰੀ ਨਹੀਂ ਮਿਲਦੀ, ਕਈਆਂ ਨੂੰ ਜ਼ਿਆਦਾ ਮਿਲ ਜਾਂਦੇ ਪੈਸੇ, ਕਈਆਂ ਨੂੰ ਘੱਟ ਮਿਲਦੇ ਆ, ਕਈਆਂ ਦੀ ਪੇ ਇੰਨੀ ਬੈਕਲੋਗ ਦੇ ਵਿੱਚ ਪਈ ਆ, ਅਗਲਾ ਕਹਿੰਦਾ ਜਦ ਤੱਕ ਡਿਪਾਰਟਮੈਂਟ 'ਚ ਬੈਠਾ ਉਦੋਂ ਤੱਕ ਤਾਂ ਆਪਣੇ ਪੈਸੇ ਕਿਸੇ ਤਰ੍ਹਾਂ ਮੈਂ ਕਢਾ ਲੈਣੇ ਆ। ਕਿਤੇ ਰਿਟਾਇਰ ਹੋ ਕੇ ਪਾਸੇ ਹੋ ਗਏ, ਕਾਗਜ਼ਾਂ ਦੇ ਵਿੱਚ ਹੀ ਨਾ ਰਹਿ ਜਾਵੇ ਪੈਨਸ਼ਨ
ਜੀ,
ਵੀ ਅਸਲ ਦੇ ਵਿੱਚ ਖਾਤੇ 'ਚ ਆਵੇ ਹੀ ਨਾ।
ਤੁਸੀਂ ਗੱਲ ਕੀਤੀ ਸੀ ਵੀ ਦਫ਼ਤਰ ਥੋੜ੍ਹਾ ਦੂਰ ਹੋਣਾ ਚਾਹੀਦਾ, ਕਹਿੰਦੇ ਵੀ ਜਿਹੜੇ ਲੋਕ ਟਨਲ 'ਚ ਫਸੇ ਹੋਏ ਨੇ ਇਸ ਵੇਲੇ।
ਮੈਂ ਥੋੜ੍ਹਾ ਦੂਰ ਹੀ ਕਿਹਾ ਸੀ ਨਾ,
ਸੋ ਉਹਨਾਂ ਦਾ ਕਹਿਣਾ ਵੀ ਕਹਿੰਦੇ ਜੇ ਤੁਹਾਡੇ ਘਰ ਦੇ ਰਸਤੇ ਦੇ ਵਿੱਚ, ਕਹਿੰਦੇ ਘਰ ਦੇ ਦਫ਼ਤਰ ਦੇ ਰਸਤੇ ਵਿੱਚ ਜੇ ਬ੍ਰਿਜ ਜਾਂ ਟਨਲ ਆਉਂਦੀ ਹੈ
ਉਹ ਨਾ ਹੋਵੇ,
ਕਹਿੰਦੇ ਫਿਰ 20 ਮਿੰਟ, ਕਹਿੰਦੇ 40-50 ਮਿੰਟ ਬਣ ਜਾਂਦੇ,
20 ਮਿੰਟ ਤਾਂ ਕਈ ਵਾਰੀ ਟਨਲ ਦੇ ਵਿੱਚ ਹੀ ਲੱਗ ਜਾਂਦੇ।
ਹਾਂਜੀ ਹਾਂਜੀ, ਉਹੀ ਨਾ, 20 ਦੇ ਕਹਿੰਦੇ 40-50 ਹੋ ਜਾਂਦੇ,
ਸੋ ਉਹਦੇ ਵਿੱਚ ਉਹ ਫਿਰ ਨਾਲ ਕੈਵੀਅਟਸ ਐਡ ਕਰ, ਤੁਹਾਨੂੰ ਪੁਲ ਨਾ ਟੱਪਣਾ ਪਏ
ਜੀ। ਜੀ
ਬਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ।
ਯੂ ਹੈਵ ਅ ਵੈਰੀ ਗੁੱਡ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ।